श्री नानक पद पंकज बंदन पद पंकज बंदन सिमरायंगद दुख निकंदन अमरदास गुर हृदय त्यावो गुर हृदय त्यावो रामदास गुण गावो श्री अर्जन विघ्नन के नाशक विघ्नन के नाशक गोविंद शुभ सुमत प्रकाशक हर राय नमो कर जोरी नमो कर जोरी गुरु हर कृष्ण मनाए बहोरी बहादुर परम कृपाल परम कृपाल श्री गुरु गोविंद सिंह विशाल ज्ञान है माणक भक्त वैराग गुरु ग्रंथ साहिब वंदो कर अनुराग श्री गुरु शब्द कमाए जिन जीते पंच विकार संतन को बंदना सिर चरणन पर तार सिरत कसमी नूर अरसों कुरसों चटिए सचे पातशाह मल जन्म जन्म दी कटिए तुद रिठे सचे पातशाह मल जन्म जन्म दी कटिए सतनाम श्री वाहिगुरु साहिब जी दोहरान श्री आनंदपुर जिम बसयो श्रोता सुनो प्रसंग वाल वैस दसवें गुरु बाक कहो जिस ढंग दोहरा श्री आनंदपुर जिम बसयो श्रोता सुनो प्रसंग
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ अकाल पुरख अंतरजामी निराकार तो साकार रूप होण वाले धन गुरु नानक साहब जोत रूप हर आप गुरु नानक कहायो मारिया सिक्का जगत विच नानक निर्मल पंथ चलाया। गुरु नानक ने दस रूपां दे अंदर सरगुण स्वरूप दे अंदर गुरसिखी मार्ग चलाया। ग्यारहवें थान ते गुरु नानक दे साक्षात बाणी गुरु गुरु है बाणी श्री गुरु ग्रंथ साहिब जी महाराज गुरतागदी ते सवायमान उस सतगुरां दी पावन हजूरी विच नित दी तरह आपां सारे एकत्र होए हां। अज विशेष करके हफ्ता बारी जो वैखरी बाणी द्वारा वाहिगुरु मंत्र दा जाप है वह जाप करन दा दिन भी है। कथा तो बाद सारियां संगतां ने मिल साध संगत भज के बल नाम दा आनंद भी लैणा है। सो आओ गरीब नवाज सतगुरु कृपा करन इतिहास जो गुरु नानक तो आरंभ हो करके 239 साल गुरु साहबाना दे काल का समा ते उसका इतिहास उस तों बाद माता सुंदर कौर जी जिन्ह ने 39 साल लगभग 40 साल ही समझो खालसे की कमांड की है, बागडोर संभाल के रखी है, बड़े नाजुक मौके अगवाई की है माता जी होर ने। उन्होंने ज्योति जोत समाउण के प्रसंग हो चुके हैं ते उन्हां दे पालक पुत्र ते जिमें पाणा बरतिया अजीत सिंह ते हठी सिंह ते किवें बुरहानपुर जा के फिर उन्हें अंतम समा बतीत किया है, सारियां कथावां हो चुकियां। हुण कवि संतोख सिंह जी इस इतिहास की लड़ी नूं समाप्त करन वेले उन्होंने आनंदपुर साहब का थोड़ा जिहा जिक्र किया है। ਇਹਦੇ ਨਾਲ ਉਹ ਗੱਲ ਵੀ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਜਿਨ੍ਹਾਂ ਨੇ ਗੁਰਤਾ ਗੱਦੀ ਦੀ ਬਰਾਬਰੀ ਕਰਨ ਦਾ ਕੁਝ ਹੌਸਲਾ ਕੀਤਾ ਉਹਨਾਂ ਦਾ ਹਾਸ਼ਰ ਕਿਵੇਂ ਹੋਇਆ, ਕੀ ਹੋਇਆ, ਤੇ ਉਹ ਸਾਰਾ ਜ਼ਿਕਰ ਆਏਗਾ। ਆਓ ਤੇ ਭਾਈ ਸਾਹਿਬ ਜੀ ਜਿੱਥੇ ਇਹ ਅਗਲਾ ਅਧਿਆਅ ਜਿਹੜਾ ਹੈ ਸਮਾਪਤੀ ਦਾ ਅਧਿਆਅ ਹੈ ਤੇ ਜਿਸ ਪ੍ਰਕਾਰ ਅੱਗੇ ਕਥਨ ਕਰਦੇ ਨੇ मन बिरतियां एकाग्र करके आप सारियां संगतां सरवण करो जी।
श्री वाहिगुरु जी दोहरा श्री आनंदपुर जिम वसयो श्रोता सुनो प्रसंग।
भाई साहब जी ने यह 35वां अध्याय जिहड़ा है इहदे गोलार राय शाम सिंह दा प्रसंग जो सूरजमल दी अंश वंश श्री गुरु हरगोबिंद साहिब महाराज तो यह शाखा है गुरु घर दी सोडियां दी ਉਹਨਾਂ ਦਾ ਜਿਵੇਂ ਪ੍ਰਸੰਗ ਹੈ ਤੇ ਫਿਰ 36ਵੇਂ ਅਧਿਆਇ ਦੇ ਵਿੱਚ ਕੁਛ ਮੰਗਲ ਕਰਕੇ ਕਥਾ ਦੀ ਮਹੱਤਵ ਔਰ ਇਹਦੇ ਨਾਲ ਫਿਰ ਇਹ ਗ੍ਰੰਥ ਸਮਾਪਤ ਹੋ ਜਾਂਦਾ ਹੈ। ਸੋ ਸ੍ਰੀ ਅਨੰਦਪੁਰ ਜਿਮ ਵਸਿਓ ਸਰੋਤਾ ਸੁਣੋ ਪ੍ਰਸੰਗ, ਇਹਦੇ 'ਚ ਭਾਈ ਸਾਹਿਬ ਨੇ ਇਸ਼ਾਰਾ ਦਿੱਤਾ ਹੈ ਅਨੰਦਪੁਰ ਸਾਹਿਬ ਦੇ ਮੁੜ ਵਸੇਵੇ ਦੀ ਗੱਲ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ 1661 ਬਿਕਰਮੀ ਸੰਮਤ 6 ਅਰ 7 ਪੋਹ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਆਨੰਦਗੜ੍ਹ ਕਿਲ੍ਹਾ ਛੱਡਿਆ, ਆਨੰਦਪੁਰ ਤੋਂ ਰਵਾਨਾ ਹੋਏ ਤੇ ਬਾਅਦ ਦੇ ਵਿੱਚ ਸਰਕਾਰ ਨੇ ਕਿਵੇਂ ਬੇਈਮਾਨੀ ਕੀਤੀ, ਕਿਵੇਂ ਆਨੰਦਪੁਰ ਸਾਹਿਬ ਨੂੰ ਢਹਿ ਢੇਰੀ ਕੀਤਾ, ਥੇ ਬਣਾ ਦਿੱਤੇ ਗਏ ਤੇ ਆਉਣ ਲੱਗਿਆਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਕ 9ਵੇਂ ਪਾਤਸ਼ਾਹ ਦੇ ਪਾਵਨ ਅਸਥਾਨ ਦੀ ਬੜੀ ਭਾਰੀ ਜ਼ਿੰਮੇਦਾਰੀ ਸੀ ਜਿਹੜੀ, ਉਹ ਗੁਰਬਖਸ਼ ਨਾਮੇ ਇੱਕ ਮਹਾਤਮਾ ਸੀ ਉਦਾਸੀ ਸੰਤ, ਗੁਰਬਖਸ਼ ਦਾਸ ਨੂੰ ਕਿਹਾ ਕਿ ਮਹਾਤਮਾ ਜੀ ਤੂੰ ਇਸ ਦਿਓਰੇ ਦੀ ਜਿਹੜੀ ਸੇਵਾ ਹੈ, ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਸੰਸਕਾਰ ਅਸਥਾਨ ਹੈ ਇਹ ਜ਼ਿੰਮੇਦਾਰੀ ਅਸੀਂ ਤੈਨੂੰ ਸੌਂਪਦੇ। ਉਹਨੇ ਕਿਹਾ ਗਰੀਬ ਨਵਾਜ, ਤੁਹਾਡੇ ਜਾਣ ਤੋਂ ਬਾਅਦ ਇਹ ਜਗ੍ਹਾ ਉਜੜ ਜਾਏਗੀ, ਤੁਰਕਾਂ ਦਾ ਘੇਰਾ ਪਿਆ ਹੈ, ਇੱਥੇ ਸਿੱਖ ਕੋਈ ਨਹੀਂ ਹੋਏਗਾ ਤੇ ਮੈਂ ਤਾਂ ਆਪ ਜੀ ਦਾ ਵਚਨ ਮੰਨਾਂਗਾ ਪਰ ਇਹ ਸਰੀਰ ਦਾ ਨਿਰਵਾਹ ਕਿਵੇਂ ਹੋਏਗਾ, ਇੱਥੇ ਤਾਂ ਆਉਣਾ ਕਿਸੇ ਨੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸ਼ਹੀਦਾਂ ਦੀ ਪੂਜਾ ਮੰਨਤਾ ਕਰਨ ਵਾਲਿਆਂ ਨੂੰ ਕਦੇ ਘਾਟਾ ਨਹੀਂ ਰਿਹਾ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਜਿਹਨਾਂ ਦੀ ਬਾਬਤ ਹੈ ਤੇਗ ਬਹਾਦਰ ਸਿਮਰੀ ਹੈ ਘਰ ਨੌ ਨਿਧ ਆਵੈ ਧਾਏ, ਧਾ ਨਾਮ ਦੌੜਨ ਦਾ, ਨੌ ਨਿਧਾਂ ਤਾਂ ਉਹਦੇ ਮਗਰ ਫਿਰਦੀਆਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ। ਤੂੰ ਭਲਿਆ ਇੱਥੇ ਝਾੜੂ ਵਰਦਾਰੂ ਮਾਰਨਾ ਔਰ ਨਾਲ ਧੂਫ ਦੇਣੀ ਹੈ ਤੇ ਜੋਤ ਜਗਾਉਣੀ ਹੈ, ਇਹ ਹਦਾਇਤ ਕਲੰਗੀਧਰ ਪਾਤਸ਼ਾਹ ਦੀ ਹੈ। ਜਿਹੜੀ ਜੋਤ ਅੱਜ ਸਾਨੂੰ ਚੁਭਣ ਲੱਗ ਪਈ, ਜਿਹੜੀ ਜੋਤ ਅੱਜ ਮਨਮਤ ਦਿਖਦੀ ਹੈ, ਇਹ ਗੁਰੂ ਸਾਹਿਬ ਦੀ ਰਸਨਾ ਤੋਂ ਕਿ ਭਾਈ ਧੂਪ ਦੀਪ ਦੋ ਸ਼ਬਦ ਕਹਿ ਕੇ ਧੂਪ ਦੀਪ ਕਰਦੇ ਰਹਿਣਾ ਹੈ। ਗੁਰਬਖਸ਼ ਮਹਾਤਮਾ ਉੱਥੇ ਛੱਡਿਆ ਹੋਇਆ ਹੈ ਤੇ ਆਨੰਦਪੁਰ ਸਾਹਿਬ ਉਜੜ ਚੁੱਕਾ ਹੈ, ਜਿਵੇਂ ਦੁਬਾਰੇ ਵਸਿਆ ਹੈ। ਉਹ ਹੁਣ ਸਾਰੀ ਕਥਾ ਇਸ ਅਧਿਆਇ ਵਿੱਚ ਹੈ ਤੇ ਜਿਸ ਪ੍ਰਕਾਰ ਸ੍ਰੀ ਆਨੰਦਪੁਰ ਜਿਮ ਵਸਿਓ ਸਰੋਤਾ ਸੁਨੋਹੋ ਪ੍ਰਸੰਗ, ਇਹ ਵਿਸ਼ੇਸ਼ ਕਰਕੇ ਕਥਾ ਹੇ ਸਰੋਤਾ ਜਨ ਹੇ ਗੁਰੂ ਕੇ ਖਾਲਸਾ ਜੀ ਕਹਿੰਦੇ ਸੁਣੋ, ਜਿਵੇਂ ਆਨੰਦਪੁਰ ਸਾਹਿਬ ਦੁਬਾਰੇ ਵਸਿਆ ਹੈ।
ਬਾਲ ਵੈਸ 10ਵੇਂ ਗੁਰੂ ਬਾਖ ਕਹਿਓ ਜਿਸ ਢੰਗ,
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਛੋਟੀ ਉਮਰ ਦੇ ਵਿੱਚ ਜਦੋਂ ਖੇਡਦੇ ਸਨ ਸਤਲੁਜ ਦੇ ਪਾਣੀ ਵਿੱਚ, ਇੱਕ ਦੂਜੇ ਦੇ ਛਿੱਟੇ ਮਾਰ ਮਾਰ ਕੇ ਫੌਜਾਂ ਬਣਾ ਕੇ, ਪਾਣੀ ਦੇ ਛਿੱਟਿਆਂ ਨੂੰ ਇਹ ਹਥਿਆਰ ਬਣਾ ਕੇ ਮਹਾਰਾਜ ਨੇ ਪਾਣੀ ਦੀ ਲੜਾਈ ਕੀਤੀ। ਤੇ ਇੱਕ ਪਾਸੇ ਗੁਲਾਬ ਰਾਏ ਤੇ ਦੂਜੇ ਪਾਸੇ ਮਹਾਰਾਜ ਸਾਹਿਬ ਦੀਆਂ ਫੌਜਾਂ। ਤੇ ਇਹ ਜਿਹੜਾ ਸੀ ਉਸ ਵੇਲੇ ਮਹਾਰਾਜ ਸਾਹਿਬ ਨੇ ਇੱਕ ਵਚਨ ਕੀਤਾ ਸੀ, ਤੇ ਉਹ ਭਾਈ ਸਾਹਿਬ ਜੀ ਇੱਥੇ ਵਰਣ ਕਰਦੇ ਹੈ। ਆਨੰਦਪੁਰ ਸਾਹਿਬ ਜਿਸ ਪ੍ਰਕਾਰ ਮੁੜ ਵਸਾਇਆ ਹੈ ਤੇ ਉਹ ਵਿਚਾਰ ਆਏਗੀ। ਸੁਣੋ
ਛੀਟਣ ਚੌਪਈ ਛੀਟਣ ਸੰਗ ਭਰੇ ਬਹੁ ਬਾਲਕ,
ਬਹੁਤ ਸਾਰੇ ਬੱਚੇ ਫੌਜਾਂ ਮਹਾਰਾਜ ਦੀਆਂ ਬਣਾਈਆਂ ਹੋਈਆਂ ਛਿੱਟਿਆਂ ਨੂੰ ਹਥਿਆਰ ਬਣਾ ਕੇ ਪਾਣੀ ਦੇ ਛਿੱਟੇ ਮਾਰ ਮਾਰ ਕੇ ਇੱਕ ਦੂਜੇ ਨੂੰ ਭਜਾਉਂਦੇ ਰਹੇ। ਇਹ ਬੀਤੇ ਸਮੇਂ ਦਾ ਇੱਕ ਪ੍ਰਮਾਣ ਦੇ ਰਹੇ ਨੇ ਭਾਈ ਸਾਹਿਬ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀ
ਭਾਗ ਗੁਲਾਬ ਰਾਏ ਤਤਕਾਲਕ,
ਮਹਾਰਾਜ ਸਾਹਿਬ ਤੋਂ ਗੁਲਾਬ ਰਾਏ ਜਿਹੜਾ ਸੂਰਜ ਵੰਸ਼ ਦੀ ਅੰਸ਼ ਮੰਸ ਸੀ ਤੇ ਮਹਾਰਾਜ ਸਾਹਿਬ ਜੀ ਦੇ ਖੂਨੀ ਰਿਸ਼ਤਾ ਹੈ ਇਹਦੇ ਨਾਲ, ਤੇ ਮਹਾਰਾਜ ਤੋਂ ਹਾਰ ਖਾ ਕੇ ਭੱਜਣ ਉੱਠਿਆ। ਮਹਾਰਾਜ ਸਾਹਿਬ ਜੀ ਜਿੱਤ ਗਏ ਤੇ ਗੁਲਾਬ ਰਾਏ ਹਾਰ ਗਏ। ਉਹ ਹਾਰੇ ਹੋਏ ਨੇ ਕਾਲੀ ਦੇ ਵਿੱਚ ਦਸਤਾਰ ਜਿਹੜੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ, ਉਹ ਸਾਧ ਸਿੰਘ ਜੀ ਬਾਹਰ ਜਿਹੜਾ ਵਸਤਰ ਸੀ ਦਸਤਾਰ ਵਾਲਾ ਉਹ ਆਪਣਾ ਚੱਕਣ ਦੀ ਬਜਾਏ ਮਹਾਰਾਜ ਸਾਹਿਬ ਵਾਲੀ ਚੱਕ ਲਏ। ਛੋਟੀਆਂ ਦਸਤਾਰਾਂ ਸਜਾਈਆਂ ਹੋਈਆਂ ਹਨ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹੜਾ ਜਿਗਾ ਕਲੰਗੀ ਇਹ ਜਿਹੜਾ ਸੀ ਇਹ ਬਾਹਰ ਪਿਆ ਸੀ, ਉਹ ਕਾਲੀ ਦੇ ਨਾਲ ਉਹਨੂੰ ਪਤਾ ਹੀ ਨਹੀਂ ਚੱਲਿਆ ਵੀ ਮਹਾਰਾਜ ਵਾਲਾ। ਉਹ ਚੱਕ ਕੇ ਉਹਨੇ ਆਪਣੇ ਸਿਰ ਤੇ ਰੱਖ ਲਿਆ ਤੇ ਇਸ ਪ੍ਰਕਾਰ ਦੱਸ ਰਹੇ ਨੇ। ਹਾਂਜੀ
ਲੇਪ ਗਿਆ ਗੁਰ ਕੀ ਸਿਰ ਧਰੀ,
ਉਹ ਸਿਰ ਦੇ ਉੱਤੇ ਧਰ ਕੇ ਨਟ ਚੱਲਿਆ ਹੈ।
ਭਿੜੇ ਕਛੂ ਨ ਜਾਣੀ ਪਰੀ,
ਇਸ ਪਰ ਕੇ ਜੰਗ ਨਹੀਂ ਕੀਤਾ ਦੌੜ ਗਿਆ।
ਅਪਰ ਨਰਨ ਸੋ ਵਰਜਨ ਕਰਿਓ,
ਸਿੰਘਾਂ ਨੇ ਘੇਰ ਲਿਆ ਤੈਨੂੰ ਪਤਾ ਨੀ ਇਹ ਪਾਤਸ਼ਾਹ ਦਾ ਤਾਜ ਤੂੰ ਕਿਵੇਂ ਲੈ ਕੇ ਚੱਲਿਆ, ਦਸਤਾਰ ਉਹਨਾਂ ਦੀ ਹੈ।
ਤਦਰਵ ਮੈਂ ਸਤਿਗੁਰੂ ਨਿਹਰਿਓ,
ਤੇ ਮਹਾਰਾਜ ਸਾਹਿਬ ਜੀ ਸਤਲੁਜ ਦੇ ਵਿੱਚ ਕੌਤਕ ਖੇਡਣ ਦਾ ਕਰ ਰਹੇ ਸਨ ਤੇ ਉੱਥੋਂ ਮਹਾਰਾਜ ਨੇ ਦੇਖ ਲਿਆ। ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ, ਕਹਿੰਦੇ ਭਾਈ ਇਹ ਹੋਣਹਾਰ ਹੀ ਵਰਤੀ ਹੈ। ਕਹਿੰਦੇ ਤੁਸੀਂ ਕੋਈ ਬਾਤ ਨਹੀਂ, ਇਹ ਭਾਵੇਂ ਅਚਾਨਕ ਹੋਇਆ ਜਿਵੇਂ ਹੋਇਆ ਪਰ ਕੁਦਰਤ ਦਾ ਸੰਕੇਤ ਐਸਾ ਹੈ।
ਕਹਿਓ ਰਹਿਣ ਦਿਓ ਹੋਏ ਅਸ ਸਮੇਂ,
ਕਹਿੰਦੇ ਰਹਿਣ ਦਿਓ ਕੋਈ ਬਾਤ ਨਹੀਂ, ਕਹਿੰਦੇ ਦਸਤਾਰ ਮੇਰੀ ਇਹਦੇ ਕੋਲ ਹੀ ਰਹਿਣ ਦਿਓ, ਇਹ ਸਮਾਂ ਆਏਗਾ।
ਗੁਰਤਾ ਪਾਗ ਅਰਪ ਹੈ ਤੁਮੈਂ,
ਇਹ ਸਮਾਂ ਪਾ ਕੇ ਮਹਾਰਾਜ ਸਾਹਿਬ ਨੇ ਇਸ਼ਾਰਾ ਦਿੱਤਾ ਵੀ ਇਹਨੂੰ ਵੀ ਗੁਰੂ ਬਣਨ ਦੀ ਲਾਲਸਾ ਬਣਨੀ ਹੈ, ਇੱਕ ਵਾਰੀ ਇਹ ਜਾਗਰਤ ਹੋਊਗੀ ਇੱਛਾ ਹੈ। ਤੇ ਇਸ ਕਰਕੇ ਕਹਿੰਦੇ ਵੀ ਕੁਝ ਸਮਾਂ ਇਹ ਪੂਜਾ ਕਰਾਊਗਾ ਇੱਥੇ ਬੈਠ ਕੇ ਸਾਡੀ ਤਰ੍ਹਾਂ।
ਇਹ ਵਚਨ ਸੱਚ ਹੋਇਓ ਚਹਿ ਜਾਣੇ,
ਇਹ ਵਚਨ ਸੱਚ ਹੋਇਆ ਜਾਣਨਾ ਕਰੋ ਜੀ।
ਜਬ ਆਨੰਦਪੁਰ ਤਿਆਗ ਪਿਆਨੇ,
ਤੇ ਜਦੋਂ ਆਨੰਦਪੁਰ ਸਾਹਿਬ, ਇਹ ਪੁਰਾਣੀ ਗੱਲ ਤਾਂ ਲਈ ਹੈ ਵੀ ਇਹਦੇ ਨਾਲ ਗੱਲ ਸਪਸ਼ਟ ਹੋ ਜਾਏ। ਜਦੋਂ ਆਨੰਦਪੁਰ ਸਾਹਿਬ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ 1761 ਬਿਕਰਮੀ ਸੰਮਤ 6 ਅਰ 7 ਪੋਹ ਦੀ ਰਾਤ ਨੂੰ ਆਨੰਦਪੁਰ ਸਾਹਿਬ ਛੱਡ ਦਿੱਤਾ ਹੈ। ਛੱਡਣ ਤੋਂ ਪਹਿਲਾਂ ਫਿਰ ਇਹਨਾਂ ਨੇ ਪੁੱਛਿਆ ਸ਼ਾਮ ਸਿੰਘ ਤੇ ਗੁਲਾਬ ਰਾਏ ਨੇ, ਕਹਿੰਦੇ ਮਹਾਰਾਜ ਸਾਨੂੰ ਕੀ ਹੁਕਮ ਹੈ। ਉਸ ਵੇਲੇ ਮਹਾਰਾਜ ਨੇ ਬਚਨ ਕੀਤੇ,
ਸ਼ਾਮ ਸਿੰਘ ਅਰ ਰਾਏ ਗੁਲਾਬ,
ਸ਼ਾਮ ਸਿੰਘ ਤੇ ਗੁਲਾਬ ਰਾਏ ਇਹਨਾਂ ਦੋਨਾਂ ਨੇ ਕਿਹਾ ਗਰੀਬ ਨਵਾਜ ਸਾਨੂੰ ਦੱਸੋ ਕੀ ਹੁਕਮ ਹੈ।
ਉਤੇ ਸੰਗ ਪਾ ਜੰਗ ਅਜਾਬ,
ਜੰਗ ਦੇ ਵਿੱਚ ਨਾਲ ਸਨ ਮਹਾਰਾਜ ਦੇ ਤੇ ਮਹਾਰਾਜ ਸਾਹਿਬ ਦੇ ਨਾਲ ਫੌਜਾਂ ਦੇ ਹੱਥ ਵਟਾਇਆ ਜੰਗ ਵਿੱਚ, ਕਿਉਂਕਿ ਰਿਸ਼ਤੇਦਾਰ ਸੰਬੰਧੀ ਹੈ। ਤੇ ਉਸ ਮੌਕੇ ਫਿਰ ਸਤਿਗੁਰਾਂ ਨੇ ਇਹਨਾਂ ਤੇ ਬੇਨਤੀ ਨੂੰ, ਇਹਨਾਂ ਦੀ ਨਿਮਰਤਾ ਨੂੰ ਵੇਖਦਿਆਂ ਹੋਇਆਂ,
ਇਨਕੀ ਦਿਸ ਸ੍ਰੀ ਸਤਿਗੁਰ ਹੇਰਾ,
ਦਿਸ ਪਾਸਾ ਇਹਨਾਂ ਵੱਲ ਸਤਿਗੁਰਾਂ ਨੇ ਉਹ ਕਿਰਪਾ ਕਿਠਾਕ ਅਵਲੋਕਨ ਕੀਨੋ ਨਾਨਕ ਨਦਰੀ ਨਦਰ ਨਿਹਾਲ, ਉਹ ਕਿਰਪਾ ਪਏ ਨੇਤਰ ਇਹਨਾਂ ਤੇ ਪਏ ਹਨ, ਨਿਮਰਤਾ ਵਾਲਿਆਂ ਤੇ ਪਿਆ ਕਰਦੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ,
ਲਿਖਿਓ ਹੁਕਮ ਨਾਵਾਂ ਤੇ ਸਵੇਰਾ,
ਕਹਿੰਦੇ ਲਓ ਭਾਈ ਤੁਸੀਂ ਇਸ ਤਰ੍ਹਾਂ ਕਰੋ, ਮੈਂ ਹੁਕਮਨਾਮਾ ਲਿਖਦਾ ਹਾਂ। ਤੇ ਉਹ ਹੁਕਮਨਾਮਾ ਸਤਿਗੁਰਾਂ ਨੇ ਲਿਖਿਆ ਹੈ,
ਨਹਾਣੇਸ਼ ਰਾਜੇ ਕੇ ਸਾਥ,
ਕਹਿੰਦੇ ਬਾਕੀ 22 ਧਾਰ ਦੇ ਰਾਜਿਆਂ ਦੇ ਵਿੱਚੋਂ ਇੱਕੋ ਹੀ ਹੈ ਮੈਂ ਜਿਹਦੇ ਤੇ ਵਿਸ਼ਵਾਸ ਕਰ ਸਕਦਾ ਹਾਂ, ਉਹ ਨਹਾਣ ਵਾਲਾ ਰਾਜਾ ਹੈ। ਤੇ ਤੁਸੀਂ ਨਾਹਨ ਪਤੀ ਕੋਲ ਚਲੇ ਜਾਓ ਮੇਰਾ ਹੁਕਮਨਾਮਾ ਲੈ ਕੇ, ਤੇ ਉਹ ਤੁਹਾਡੀ ਸੁਰੱਖਿਆ ਕਰੇਗਾ, ਪਰਿਵਾਰ ਸਮੇਤ ਤੁਸੀਂ ਉੱਥੇ ਚਲੇ ਜਾਣਾ।
ਲਿਖ ਦੁਆ ਭਰਾਤ ਪਠੇ ਤੇ ਨਾਥ।
ਤੇ ਮਹਾਰਾਜ ਸਾਹਿਬ ਜੀ ਨੇ ਦੋਨਾਂ ਭਰਾਵਾਂ ਨੂੰ ਲਿਖ ਕੇ ਉਹਨਾਂ ਦਾ ਨਾਮ ਤੇ ਆਪਣੇ ਵੱਲੋਂ ਰਾਜੇ ਨੂੰ ਹੁਕਮ ਦੇ ਦਿੱਤਾ ਨਾਹਨ ਵਾਲੇ ਨੂੰ ਕਿ ਇਹ ਤੁਹਾਡੇ ਕੋਲ ਮੈਂ ਭੇਜ ਰਿਹਾ ਤੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਸੰਭਾਲਣਾ ਹੈ।
ਤੁਰਕਨ ਸੰਗ ਵਿਗਾੜ ਹਮਾਰੇ,
ਸਾਡਾ ਵਿਗਾੜ ਪੈ ਗਿਆ ਸਰਕਾਰ ਦੇ ਨਾਲ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਇਹਨਾਂ ਦਾ ਕੋਈ ਨੁਕਸਾਨ ਨਾ ਉਹਦੇ ਚ ਹੋਵੇ, ਪਰਿਵਾਰ ਦਾ, ਆਪਣੇ ਪਰਿਵਾਰ ਦਾ ਨਹੀਂ ਫਿਕਰ ਮਹਾਰਾਜ, ਆਪਣੇ ਬੱਚਿਆਂ ਦਾ ਫਿਕਰ, ਕੈਸੇ ਦੀਨ ਦਿਆਲੂ ਨੂੰ ਸਤਿਗੁਰੂ। ਤੇ ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਹੁਕਮਨਾਮਾ ਲਿਖਿਆ।
ਰੱਖੋ ਰਾਜ ਨਿਜ ਵਿਖੇ ਸੁਖਾਰੇ,
ਤੁਸੀਂ ਆਪਣੀ ਸਲਤਨਤ ਦੇ ਵਿੱਚ ਇਹਨਾਂ ਨੂੰ ਸੰਭਾਲ ਕੇ ਰੱਖੋ ਜਿੰਨਾ ਚਿਰ ਮਾਹੌਲ ਸੁਖਾਵਾ ਨਾ ਹੋ ਜਾਵੇ।
ਲੇਕਰ ਦੋਨੋਂ ਭਰਾਤ ਸਧਾਰੇ,
ਇਹ ਦੋਨੇ ਭਰਾ ਹੁਕਮਨਾਮਾ ਲੈ ਕੇ ਨਾਹਨ ਪਹੁੰਚ ਗਏ।
ਔਰ ਸਕਲ ਆਪਣੋ ਪਰਿਵਾਰੇ,
ਤੇ ਹੋਰ ਆਪਣਾ ਪਰਿਵਾਰ, ਬਾਲ ਬੱਚੇ, ਬੀਬੀਆਂ ਨਾਲ ਹਨ।
ਨਹਾਣੇਸ਼ ਕੇ ਟਿਕ ਜਵ ਗਏ,
ਤੇ ਇਸ ਈਸ਼ਵਰ ਵਾਚਕ ਸ਼ਬਦ ਹੈ, ਮਾਲਕ ਦਾ ਸ਼ਬਦ ਹੈ, ਨਾਹਨ ਪਤੀ, ਨਾਹਨ ਦਾ ਰਾਜਾ, ਬਾਦਸ਼ਾਹ ਇਹ ਸਲਤਨਤ ਦਾ, ਉਹਦੇ ਕੋਲ ਪਹੁੰਚੇ ਹਨ।
ਦਇਓ ਹੁਕਮਨਾਮਾ ਥਿਰ ਪਏ,
ਜਾ ਕੇ ਹੁਕਮਨਾਮਾ ਦੇ ਦਿੱਤਾ ਤੇ ਹੁਕਮਨਾਮਾ ਉਹਨੇ ਪੜ੍ਹਿਆ, ਆਪਣੇ ਸੀਸ ਤੇ ਮੱਥੇ ਤੇ ਲਾਇਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆਪਣੇ ਸੇਵਕ ਨੂੰ ਯਾਦ ਰੱਖਿਆ, ਤੁਸੀਂ ਮੈਨੂੰ ਸੇਵਾ ਬਖਸ਼ੀ ਹੈ, ਇਸ ਕਰਕੇ ਮੈਂ ਧੰਨਵਾਦ ਕਰਦਾ ਹਾਂ।
ਦੇਖ ਭੂਪ ਪੜ੍ਹ ਕਰ ਅਬਲਾਖੇ,
ਫਿਰ ਪੜ੍ਹ ਕੇ ਜੋ ਕੁਛ ਲਿਖਿਆ ਸੀ ਹੁਕਮ ਉਹਦੇ ਤੇ ਅਮਲ ਕੀਤਾ।
ਗਿਰਵੀ ਗ੍ਰਾਮ ਨਾਮ ਦੇ ਰਾਖੇ,
ਇਹ ਗਿਰਵੀ ਨਾਮ ਦਾ ਪਿੰਡ ਹੈ ਉੱਥੇ ਸਾਸਨੂ ਦੀ ਰਿਆਸਤ ਵਿੱਚ, ਉਹ ਫਿਰ ਨਗਰ ਇਹਨਾਂ ਨੂੰ ਦੇ ਦਿੱਤਾ ਵੀ ਇਹ ਸਾਰੀ ਆਮਦਨ ਵੀ ਤੁਹਾਡੇ ਕੋਲ ਰਹੇਗੀ। ਜਿਵੇਂ ਮਾਤਾ ਸੁੰਦਰ ਕੌਰ ਨੂੰ ਦੋ ਨਗਰ ਰਾਜੇ ਜੈਪੁਰ ਦੇ ਜੈ ਸਿੰਘ ਸਵਾਈ ਨੇ ਦਿੱਤੇ ਸਨ, ਇਸੇ ਤਰ੍ਹਾਂ ਸਾਧ ਸਿੰਘ ਜੀ ਇਸ ਰਾਜੇ ਨੇ ਮਹਾਰਾਜ ਦਾ ਹੁਕਮਨਾਮਾ ਪੜ੍ਹ ਕੇ ਇਹਨਾਂ ਨੂੰ ਗੁਜ਼ਾਰੇ ਵਾਸਤੇ ਜਗ੍ਹਾ ਵੀ ਦਿੱਤੀ, ਪਿੰਡ ਦੇ ਦਿੱਤਾ।
ਸਹਿਤ ਕੁਟੰਬ ਰਹੇ ਸੁਖ ਪਾਏ,
ਇਹ ਫਿਰ ਪਰਿਵਾਰ ਸਮੇਤ ਰਹੇ ਉੱਥੇ, ਸੁਖ ਦੇ ਸਹਿਤ ਰਹੇ।
ਇਸੀ ਗ੍ਰਾਮ ਮਹਿ ਧਾਮ ਬਣਾਏ,
ਇਸੇ ਹੀ ਨਗਰ ਦੇ ਵਿੱਚ ਇਹਨਾਂ ਨੇ ਆਪਣਾ ਘਰ ਬਣਾ ਲਿਆ।
ਬੰਦੇ ਆਦਿਕ ਕੋ ਉਤਪਾਤ,
ਜਦੋਂ ਬੰਦਾ ਸਿੰਘ ਬਹਾਦਰ ਨੇ ਪੰਜਾਬ ਤੇ ਚੜ੍ਹਾਈ ਕੀਤੀ ਹੈ, ਲੋਹੇ ਦਾ ਸੁਹਾਗਾ ਬਣ ਕੇ ਆਇਆ ਤੇ ਸਰਹੰਦ ਫਤਿਹ ਕੀਤੀ, ਰਾਜ ਭਾਗ ਕਾਇਮ ਕੀਤਾ, ਜ਼ਿਮੀਂਦਾਰਾਂ ਦੇ ਹਾਲੇ ਮਾਫ ਕੀਤੇ ਤੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਬੰਦਾ ਸਿੰਘ ਬਹਾਦਰ ਦੇ ਵੇਲੇ ਜ਼ਿਮੀਂਦਾਰ ਬਹਾਲ ਹੋਏ ਨੇ, ਬਹੁਤ ਵੱਡਾ ਦੇਣ ਹੈ ਬੰਦਾ ਸਿੰਘ ਬਹਾਦਰ ਦੀ ਖਾਲਸੇ ਦੀ। ਤੇ ਉਸ ਵੇਲੇ ਜਿਹੜਾ ਬੰਦਾ ਸਿੰਘ ਬਹਾਦਰ ਵੇਲੇ ਸਰਕਾਰ ਦੇ ਨਾਲ ਟਕਰਾਅ ਵਾਲਾ ਜਿਹੜਾ ਮਾਹੌਲ ਸੀ ਜਦੋਂ ਬਤੀਤ ਹੋ ਗਿਆ,
ਜਬ ਹਟ ਗਏ ਭਈ ਸੁਖ ਸ਼ਾਂਤ,
ਜਦੋਂ ਪੰਜਾਬ ਦੇ ਵਿੱਚ ਮਾਹੌਲ ਸੁਖਾਵਾਂ ਹੋ ਗਿਆ ਹੈ,
ਤਵਹਿ ਗੁਲਾਬ ਰਾਏ ਚੱਲ ਆਇਓ,
ਫਿਰ ਗੁਲਾਬ ਰਾਏ ਉਸ ਥਾਂ ਤੋਂ ਗਿਰਵੀ ਨਗਰ ਤੋਂ ਨਾਹਨ ਦੀ ਰਿਆਸਤ ਦੇ ਵਿੱਚੋਂ ਚੱਲ ਕੇ ਵਾਪਸ ਅਨੰਦਪੁਰ ਸਾਹਿਬ ਨੂੰ ਆ ਗਿਆ ਹੈ।
ਆਨੰਦਪੁਰ ਕੋ ਚਹਿਤ ਵਸਾਇਓ,
ਫਿਰ ਉਹਨੇ ਚਾਹਿਆ ਵੀ ਅਨੰਦਪੁਰ ਸਾਹਿਬ ਦਾ ਹਾਲ ਆ ਕੇ ਵੇਖਿਆ, ਅੱਖਾਂ ਚ ਪਾਣੀ ਆ ਗਿਆ ਵੀ ਕਿੱਡੀ ਰਾਜਧਾਨੀ, ਜਿੱਥੇ ਲੱਖਾਂ ਲੋਕ ਆਉਂਦੇ, ਜਿੱਥੇ ਖਾਲਸੇ ਦੀ ਸਿਰਜਣਾ ਹੋਈ, ਤੇ ਅੱਜ ਤੁਰਕਾਂ ਨੇ ਥੇ ਬਣਾ ਦਿੱਤਾ, ਕੁਛ ਵੀ ਨਹੀਂ ਰਿਹਾ ਉੱਥੇ। ਤੇ ਫਿਰ ਮਨ ਦੇ ਵਿੱਚ ਸੰਕਲਪ ਹੋਇਆ, ਅਸਲ ਦੇ ਵਿੱਚ ਗੁਰੂ ਸਾਹਿਬ ਨੇ ਤੇ ਇਹਨੂੰ ਭੇਜਿਆ ਹੀ ਉੱਥੇ ਇਸ ਕਰਕੇ ਸੀ ਵੀ ਆਉਣ ਵੇਲੇ ਖਾਲਸੇ ਦੀ ਰਾਜਧਾਨੀ ਜਿਹੜੀ ਹੈ, ਜਿੱਥੇ ਖਾਲਸਾ ਪੰਥ ਸਾਜਿਆ, ਇਹ ਜਗ੍ਹਾ ਨੂੰ ਸੰਭਾਲ ਲਏਗਾ। ਇਹ ਬੜੀ ਨੀਤੀ ਤੋਂ ਕੰਮ ਲਿਆ ਮਹਾਰਾਜ ਸਾਹਿਬ ਜੀ ਨੇ, ਤੇ ਉਹ ਜ਼ਿੰਮੇਵਾਰੀ ਹੁਣ ਉਹਨੇ ਫਿਰ ਸਮਝ ਕੇ, ਮਹਾਰਾਜ ਨੇ ਕਿਹਾ ਨਹੀਂ ਉਹਨੂੰ ਵੀ ਤੂੰ ਐਸਾ ਕਰੇਂ, ਪਰ ਸਾਧ ਸਿੰਘ ਜੀ ਉਹਦਾ ਫਿਰ ਫਰਜ਼ ਹੀ ਸੀ, ਤੇ ਮਹਾਰਾਜ ਸਾਹਿਬ ਦੀਆਂ ਰਮਜ਼ਾਂ ਨੇ ਇਸ ਕਰਕੇ ਉਸ ਨੂੰ ਉੱਥੇ ਭੇਜਿਆ ਤੇ ਹੁਣ ਵਾਪਸ ਅਨੰਦਪੁਰ ਸਾਹਿਬ ਪਹੁੰਚਿਆ।
ਤਬ ਜੋ ਤਹਿ ਕਹਿਲੂਰੀ ਨਾਥ,
ਉਸ ਵੇਲੇ ਫਿਰ ਕਹਿਲੂਰ ਪਤੀ, ਇਹ ਸਾਧ ਸਿੰਘ ਜੀ ਜਿਵੇਂ ਸਾਡੀਆਂ ਸਿੱਖਾਂ ਦੀਆਂ ਰਿਆਸਤਾਂ ਵਿੱਚ ਪਟਿਆਲਾ ਰਿਆਸਤ ਸਾਰਿਆਂ ਤੋਂ ਵੱਡੀ ਮੰਨੀ ਗਈ, ਤੇ 22 ਤਾਰ ਦੇ ਰਾਜਿਆਂ ਵਿੱਚ ਕਹਿਲੂਰ ਦੀ ਰਿਆਸਤ ਸਾਰਿਆਂ ਤੋਂ ਵੱਡੀ ਸੀ, ਤੇ ਕਹਿਲੂਰ ਦੇ ਜਿਹੜੀ ਇਹਨਾਂ ਦੀ ਰਾਜਧਾਨੀ ਸੀ ਉਹ ਬਿਲਾਸਪੁਰ ਰਾਜਧਾਨੀ ਸੀ ਇਹਨਾਂ ਦੀ, ਤੇ ਬਿਲਾਸਪੁਰ ਦਾ ਜਿਹੜੇ ਰਾਜੇ ਸੀ ਇਹ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਦੋ ਪੀੜ੍ਹੀਆਂ ਤਾਂ ਸੇਵਕ ਬਣੇ ਰਹੇ, ਕਿਉਂਕਿ ਇਕੱਲੇ ਇੰਨੇ ਇਤਿਹਾਸ ਦੇ ਪੰਨੇ ਪੜ੍ਹ ਕੇ ਜਾਵਾਂਗੇ ਫਿਰ ਕੁਛ ਗੱਲਾਂ ਐਸੀਆਂ ਨੇ ਜਿਹੜੀਆਂ ਉਹ ਗੁੱਝੀਆਂ ਰਹਿ ਜਾਂਦੀਆਂ ਨੇ। ਉਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ 52 ਉਮਰ ਭਰ ਦੇ ਕੈਦੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕੱਢੇ ਸਨ, ਉਹਨਾਂ ਵਿੱਚ ਕੁਝ ਰਾਜੇ ਪਹਾੜ ਦੇ ਵੀ ਸਨ, ਉਹਨਾਂ ਵਿੱਚ ਕਹਿਲੂਰਪਤੀ ਤਾਰਾ ਚੰਦ ਵੀ ਸੀ, ਪਰ ਸਿੱਧੇ ਤੌਰ 'ਤੇ ਦਿੱਲੀ ਦੇ ਤਖ਼ਤ ਨਾਲ ਬੈਠ ਰਿਹਾ ਇਸ ਰਾਜੇ ਦਾ। ਅਤੇ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਬੜਾ ਆਸਾਨ ਮੰਨਦਾ ਸੀ। ਕਈ ਵਾਰ ਬੇਨਤੀਆਂ ਕੀਤੀਆਂ ਗਰੀਬ ਨਵਾਜ਼, ਮੇਰੀ ਰਿਆਸਤ ਤੁਹਾਡੀ ਆਪਣੀ ਰਿਆਸਤ ਹੈ, ਕਿਤੇ ਉਹਦੇ ਸ਼ਹਿਨਸ਼ਾਹ ਚਰਨ ਪਾ ਦਿਓ। ਮਹਾਰਾਜ ਕਹਿੰਦੇ ਇਹਦੀ ਜ਼ਿੰਮੇਦਾਰੀਆਂ ਵੱਡੀਆਂ ਨੇ, ਕਿਤੇ ਅਵਕਾਸ ਮਿਲਿਆ ਫਿਰ ਕੋਈ ਨਹੀਂ, ਤੇਰੇ ਨਾਲ ਵਾਅਦਾ ਰਿਹਾ ਆਵਾਂਗੇ, ਤੈਨੂੰ ਮੌਕਾ ਦੇਵਾਂਗੇ ਸੇਵਾ ਕਰਨ। ਕਰਤਾਰਪੁਰ ਦਾ ਜੰਗ, ਚਾਰ ਜੰਗ ਸੀ ਗੁਰੂ ਹਰਗੋਬਿੰਦ ਸਾਹਿਬ ਦੇ, ਅਤੇ ਪਹਿਲਾ ਅੰਮ੍ਰਿਤਸਰ ਸਾਹਿਬ ਦਾ ਮੁਗਲ ਸਿੱਖਾਂ ਪਠਾਨ ਸ਼ਾਹਜਹਾਨ ਨੇ ਭੇਜਿਆ 7,000 ਫੌਜ ਅਤੇ 4,000 ਸਿੱਖਾਂ ਦੇ ਨਾਲ ਜੰਗ ਲੜਿਆ ਗਿਆ। ਬੀਬੀ ਵੀਰੋ ਦਾ ਵਿਆਹ ਰੱਖਿਆ ਸੀ, ਪਾਓ ਫਟਾਲੇ ਨਾਲ ਜਾ ਕੇ ਚੰਬਾਲ ਪਿੰਡ ਆਪਣੀ ਬੇਟੀ ਦੇ ਬੀਬੀ ਵੀਰੋ ਦੇ ਆਨੰਦ ਕਾਰਜ ਵੀ ਕਰਾਏ, ਰਾਤ ਰਾਤ ਜੰਗ ਵੀ ਫਤਿਹ ਕੀਤਾ। ਫਿਰ ਦੂਸਰੀ ਜੰਗ ਸੀ ਜਿਹੜੀ ਉਹ ਹਰਗੋਬਿੰਦ ਪਰੇ ਦੀ ਹੈ, ਇਹ 15,000 ਫੌਜ ਚੜ੍ਹ ਕੇ ਆਈ ਹੈ ਸਰਕਾਰ ਦੀ, ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਜੰਗ ਤੋਂ ਬਾਅਦ ਦੂਜੀ ਵਾਰ ਜਦੋਂ ਸਰਕਾਰ ਚੜ੍ਹ ਕੇ ਆਈ ਤਾਂ ਦੁੱਗਣੀ ਫੌਜ ਹੋ ਜਾਂਦੀ ਸੀ, ਅਤੇ ਫਿਰ 15,000 ਆਈ। ਮਹਾਰਾਜ ਸਾਹਿਬ ਨੇ ਇਹਨਾਂ ਨਾਲ ਵੀ ਸਾਰਾ ਹਿਸਾਬ ਕਿਤਾਬ ਕਰ ਲਿਆ। ਉਦੋਂ ਬਾਅਦ ਮਹਾਰਾਜ ਦਾ ਜੰਗ ਹੋਇਆ ਤੀਸਰਾ, ਇਹਦੇ ਵਿੱਚ 35,000 ਫੌਜ ਚੜ੍ਹ ਕੇ ਆਈ, ਅਤੇ ਇੱਥੇ ਵੀ ਮਹਾਰਾਜ ਸਾਹਿਬ ਜੀ ਦੀ ਵੱਡੀ ਜਿੱਤ ਪ੍ਰਾਪਤ ਹੋਈ। ਆਖਰੀ ਜੰਗ ਕਰਤਾਰਪੁਰ ਸੰਗ, ਉਹਦੇ 'ਚ 1,00,000 ਫੌਜ ਚੜ੍ਹ ਕੇ ਆਈ ਅਤੇ ਪੈਂਦੇ ਖਾਂ ਵਰਗੇ ਬੇਈਮਾਨ ਨਿਮਕ ਹਰਾਮੀ ਬਣ ਕੇ ਸਰਕਾਰ ਨਾਲ ਰਲ ਚੁੱਕੇ ਸਨ। 1,800 ਸਿਪਾਹੀ ਮਹਾਰਾਜ ਸਾਹਿਬ ਦੇ ਨਾਲ ਆਪਣੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦਾ ਨਾਮ ਤਿਆਗਮੱਲ ਸੀ, ਇਸ ਜੰਗ ਵਿੱਚ ਉਹਨਾਂ ਨੇ ਤੇਗ ਦੀ ਬਹਾਦਰੀ ਕੀਤੀ ਸੀ। ਇਹ ਖਿਤਾਬ ਗੁਰੂ ਹਰਗੋਬਿੰਦ ਸਾਹਿਬ ਨੇ ਦਿੱਤਾ ਸੀ ਵੀ ਤਿਆਗਮੱਲ ਤੋਂ ਤੇਗ ਬਹਾਦਰ ਜਦੋਂ ਸੂਰਮਿਆਂ ਨੇ ਸਿਰੋਂ ਪਾ ਦਿੱਤੇ। 1,00,000 ਫੌਜ ਸ਼ਾਹਜਹਾਨ ਦੀ ਖਤਮ ਕਰ ਦਿੱਤੀ ਅਤੇ ਪੈਂਦੇ ਸਾਂ ਵਰਗੇ ਮਾਰੇ ਗਏ। ਅਤੇ ਇਹ ਜੰਗ ਜਿੱਤਣ ਤੋਂ ਬਾਅਦ ਫਿਰ ਉਹਨੇ ਸ਼ਾਹਜਹਾਨ ਨੇ ਇੱਕ ਸੰਕਲਪ ਕੀਤਾ ਕਿ ਯਾ ਖੁਦਾ, ਮੈਨੂੰ ਪਤਾ ਨਹੀਂ ਸੀ, ਇਹ ਗੁਰੂ ਤਾਂ ਤੇਰਾ ਰੂਪ ਹੈ ਜਿਸ ਕਰਕੇ ਮੈਂ ਜਿੱਤ ਨਹੀਂ ਸਕਿਆ, ਅਤੇ ਹੁਣ ਮੈਨੂੰ ਆਪਣੀ ਹਾਰ ਕਬੂਲ ਕਰ ਲੈਣੀ ਚਾਹੀਦੀ ਹੈ। ਅੱਜ ਤੋਂ ਬਾਅਦ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਕਦੇ ਵੀ ਮਨ ਦੇ ਅੰਦਰ ਮੈਲ ਨਹੀਂ ਰੱਖਾਂਗਾ, ਕਦੇ ਜੰਗ ਨਹੀਂ ਕਰਾਂਗਾ। ਉੱਧਰ ਮਹਾਰਾਜ ਸਾਹਿਬ ਨੇ ਸ਼ਸਤਰ ਲਾ ਦਿੱਤੇ, ਸਿੰਘਾਂ ਨੇ ਪੁੱਛਿਆ ਮਹਾਰਾਜ ਸ਼ਸਤਰ ਲਾ ਦਿੱਤੇ? ਕਈ ਤਾਂ ਉੱਧਰ ਪੈਂਦੇ ਖਾਂ ਦੇ ਨਾਲ ਜੋੜ ਦਿੰਦੇ ਆ ਗੱਲ ਜੀ, ਉਹ ਕਹਿੰਦੇ ਵੀ ਹੱਥੀਂ ਮਾਰ ਦਿੱਤਾ, ਅਤੇ ਫਿਰ ਸ਼ਸਤਰਾਂ ਦਾ ਕਸੂਰ ਸੀ ਹੱਥੀਂ ਮਾਰ ਦਿੱਤਾ, ਵੀ ਮਹਾਰਾਜ ਨੇ ਸ਼ਸਤਰ ਤਾਂ ਲਾ ਦਿੱਤੇ ਵੀ ਸ਼ਸਤਰ ਪਹਿਨੇ ਸੀ, ਵੀ ਪੈਂਦੇ ਖਾਂ ਮਾਰਿਆ ਗਿਆ। ਬੜੀਆਂ ਗੱਲਾਂ ਜਿਹੜੀਆਂ ਟੇਢੀਆਂ ਵੀ ਗਈਆਂ ਹਨ, ਸੋਧਣਾ ਚਾਹੀਦਾ। ਮਹਾਰਾਜ ਸਾਹਿਬ ਕਹਿੰਦੇ ਹੁਣ ਸ਼ਸਤਰਾਂ ਦੀ ਬਾਤ ਇਹ ਹੈ ਵੀ ਸਰਕਾਰ ਨੇ ਗੋਡੇ ਟੇਕ ਦਿੱਤੇ, ਇਸ ਕਰਕੇ ਸਿੰਘੋ ਵੀ ਤੁਸੀਂ ਤਾਂ ਰਹੋ ਇਸ ਤਰ੍ਹਾਂ ਤਿਆਰ ਪਰ ਤਿਆਰ, ਪਰ ਹੁਣ ਜੰਗ ਦੀ ਲੋੜ ਨਹੀਂ ਪੈਣੀ। ਕਹਿਣ ਲੱਗੇ ਵੀ ਚਲੋ, ਕਹਿਲੂਰਪਤੀ ਕਹਿੰਦਾ ਸੀ ਵੀ ਚਰਨ ਪਾਇਓ ਉੱਥੇ। ਫਿਰ ਜਿੱਥੇ ਮਹਾਰਾਜ ਸਾਹਿਬ ਜੀ ਨੇ ਆ ਕੇ ਪਹਿਲੀ ਵਾਰ ਰਾਜੇ ਨੂੰ ਮਿਲਿਆ, ਉਹ ਚਿੰਨ ਅੱਜ ਤੱਕ ਮੈਂ ਜਾ ਕੇ ਵੇਖਿਆ ਉਹ, ਉੱਥੇ ਮਹਾਰਾਜ ਸਾਹਿਬ ਜੀ ਇਹ ਗਰੀਬ ਨਿਵਾਜ ਸਤਿਗੁਰੂ ਮਿਲੇ, ਉੱਥੇ ਸੇਲੇ ਘੋੜੇ ਦਾ ਸੰਸਕਾਰ ਹੁੰਦਾ ਜਿਹਦੇ ਇੱਕ ਮਣ ਸਿੱਕਾ ਪੇਟ ਦੇ ਵਿੱਚੋਂ ਨਿਕਲਿਆ ਸੀ, 600 ਗੋਲੀਆਂ ਗਿਣੀਆਂ ਗਈਆਂ, ਅਤੇ ਮਹਾਰਾਜ ਸਾਹਿਬ ਨੇ ਸਿੰਘਾਂ ਦੀ ਤਰ੍ਹਾਂ ਸੰਸਕਾਰ ਕੀਤਾ ਸੀ ਉਸਦਾ। ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਮਹਾਰਾਜ ਵੀ ਹੁਣ ਤੁਸੀਂ ਕਿਰਪਾ ਕਰਕੇ ਆ ਤਾਂ ਗਏ ਹੋ, ਅਤੇ ਹੁਣ ਮੈਂ ਜਾਣ ਨਹੀਂ ਦੇਣਾ ਆਪਣੀ ਰਿਆਸਤ ਵਿੱਚੋਂ, ਇੰਨਾ ਪਿਆਰ ਕੀਤਾ। ਮਹਾਰਾਜ ਸਾਹਿਬ ਨੂੰ ਫਿਰ ਕੀਰਤਪੁਰ ਸਾਹਿਬ ਵਾਲੀ ਜਗ੍ਹਾ ਜਾਂ ਆਪਣੀ ਰਿਆਸਤ ਦਾ ਇੱਕ ਟੁਕੜਾ ਮਹਾਰਾਜ ਨੂੰ ਦਿੱਤਾ, ਜਿਹਦੇ 'ਚ ਬਾਗ ਲਗਵਾਏ ਗਏ। ਮਹਾਰਾਜ ਸਾਹਿਬ ਨੇ ਜੋਤੀ ਜੋਤ ਉੱਥੇ ਸਮਾਏ, ਅਤੇ ਉੱਧਰ ਤਾਰਾ ਚੰਦ ਸੀ ਜਿਹੜਾ, ਇਹ ਵੀ ਸਮਾਪਤ ਹੋ ਗਿਆ ਸਮਾਂ ਪਾ ਕੇ। ਇਹਦਾ ਪੁੱਤਰ ਸੀ ਅੱਗੇ ਸਾਧ ਸਿੰਘ ਜੀ, ਦਲੀਪ ਚੰਦ ਸੀ ਉਹਦਾ ਨਾਂ। ਜਦੋਂ ਗੁਰੂ ਤੇਗ ਬਹਾਦਰ ਸਾਹਿਬ 26 ਸਾਲ 9 ਮਹੀਨੇ 13 ਦਿਨ ਭੋਰੇ ਵਿੱਚ ਭਾਰੀ ਤਪੱਸਿਆ ਕਰਕੇ ਮੱਖਣ ਸ਼ਾਹ ਰਵਾਣੇ ਨੇ ਪ੍ਰਗਟ ਕੀਤੇ, ਕਿਉਂਕਿ ਜੇ ਪਹਿਲੀ ਪ੍ਰਗਟ ਹੁੰਦੇ ਫਿਰ ਤਾਂ ਕੋਈ ਇਹ ਬਾਤ ਨਹੀਂ, 22 ਮੰਜੀਆਂ ਬਾਹਰ ਲੱਗੀਆਂ ਇਸ ਕਰਕੇ ਸੀ ਵੀ ਗੁਰੂ ਗੁਪਤ ਸੀ ਉਸ ਵੇਲੇ। ਅਤੇ ਉਹ ਮੱਖਣ ਸ਼ਾਹ ਲਵਾਣੇ ਨੇ ਪ੍ਰਗਟ ਕੀਤੇ। ਫਿਰ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਆ ਕੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ, ਜਿਹੜਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ ਸੀ, ਉਹ ਪਰਿਵਾਰ ਨਾਲ ਅਜੇ ਦੁਖਾਂਤ ਸਾਂਝਾ ਕਰਨ ਤੋਂ ਬਾਕੀ ਰਹਿੰਦੇ, ਜ਼ਿੰਮੇਵਾਰੀ ਸਮਝੀ ਅਤੇ ਉੱਥੇ ਜਾ ਕੇ ਆਪਣੀ ਧੀ ਨੂੰ ਜਾ ਕੇ ਮਿਲਣਾ। ਮਹਾਰਾਜ ਸਾਹਿਬ ਨੇ ਦੁੱਖ ਸਾਂਝਾ ਕੀਤਾ।
ਉਦੋਂ ਬਾਅਦ ਜਦੋਂ ਵਾਪਸ ਮੁੜਨ ਲੱਗੇ ਤਾਂ ਦਲੀਪ ਚੰਦ ਨੇ ਆ ਚਰਨ ਫੜੇ, ਮਹਾਰਾਜ ਮੈਂ ਜਾਣ ਨਹੀਂ ਦਿਆਂਗਾ। ਗਰੀਬ ਨਿਵਾਸ ਕਹਿਣ ਲੱਗੇ, ਨਹੀਂ ਮੈਂ ਆਪਣੇ ਇੱਥੇ ਭਾਈਚਾਰੇ ਵਿੱਚ ਇਸ ਕਰਕੇ ਨਹੀਂ ਰਹਿਣਾ, ਇਹਨਾਂ ਦੇ ਮਨ ਦੇ ਕਿਤੇ ਨਾ ਕਿਤੇ ਈਰਖਾ ਜਾਗੇਗੀ, ਮੈਂ ਕਲੇਸ਼ ਨਹੀਂ ਚਾਹੁੰਦਾ। ਕਹਿਣ ਲੱਗੇ, ਮਹਾਰਾਜ ਇਹ ਸਾਰੀ ਰਿਆਸਤ ਤੁਹਾਡੀ ਹੈ, ਸਾਡੇ ਬਜ਼ੁਰਗਾਂ ਨੂੰ ਤੁਹਾਡੇ ਪਿਤਾ ਦੀ ਤਾਂ ਦੇਣ ਹੈ, ਅਤੇ ਤੁਸੀਂ ਹੋਰ ਜਗ੍ਹਾ ਮੰਨ ਲਓ ਜਿੰਨੀ ਹੈ। ਮਾਰੇ ਕਹਿੰਦੇ ਨਹੀਂ, ਭਵਿੱਖਿਅਤ ਗੱਲ ਨੂੰ ਸਮਝਦਿਆਂ ਹੋਏ ਗਰੀਬ ਨਿਵਾਸ ਕਹਿੰਦੇ, ਦਲੀਪ ਚੰਦ ਕੱਲ੍ਹ ਨੂੰ ਤੇਰੀ ਔਲਾਦ ਦਾਅਵਾ ਕਰੇਗੀ, ਮੇਰੀ ਔਲਾਦ ਨੂੰ ਤੰਗ ਕਰੇਗੀ, ਇਹ ਤੋਂ ਬਿਹਤਰ ਹੈ ਤੂੰ ਜੇ ਮੈਨੂੰ ਰੱਖਣਾ ਚਾਹੁੰਦਾ ਤਾਂ ਫਿਰ ਟੁਕੜਾ ਜ਼ਮੀਨ ਦਾ ਮੁੱਲ ਦੇ ਮੈਨੂੰ। ਉਸ ਵੇਲੇ 1,57,000 ਮਹਾਰਾਜ ਸਾਹਿਬ ਜੀ ਨੇ ਦਾਮ ਤਾਰੇ ਔਰ 5 ਵਰਗ ਮੀਲ ਪੈਮਾਇਸ਼ ਹੋਈ। ਜ਼ਮੀਨਾਂ ਦੇ ਮੁੱਲ ਕਿਹੜੇ ਹੁੰਦੇ ਸੀ? 4 ਚਪੇਰੇ ਨੂੰ 5-5 ਮੀਲ ਦੀ ਧਰਤੀ, ਉਹਦੇ 'ਚ ਮਾਖੇਵਾਲ ਦੈਤ ਨੂੰ ਕੱਢ ਕੇ ਮਾਖੇਵਾਲ ਪਿੰਡ ਵਸਾਇਆ, ਅਤੇ ਉਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਖਾਲਸੇ ਦੀ ਸਿਰਜਣਾ ਕੀਤੀ ਉਹਨੂੰ ਆਨੰਦਾਂ ਦੀ ਪੁਰੀ ਨਾਮ ਦਿੱਤਾ। ਅਤੇ ਜਿਸ ਵੇਲੇ ਸਾਧ ਸਿੰਘ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪ੍ਰਾਪਤ ਕਰ ਗਏ, ਅਤੇ ਉਹਦੇ ਦਲੀਪ ਚੰਦ ਵੀ ਸੰਸਾਰ ਤੋਂ ਚਲਾ ਗਿਆ, ਇਹਦਾ ਨਲਾਇਕ ਪੁੱਤਰ ਭੀਮ ਚੰਦ ਆ ਗਿਆ। ਭੀਮ ਚੰਦ ਆ ਗਏ, ਅਜਮੇਰ ਚੰਦ ਹੈ, ਅਤੇ ਇਹ ਵੀ ਉਹ ਜਿਹੇ ਸੀ ਜਿਹੇ ਜਿਹੇ ਕੜਾਏ ਹੋਏ ਜਿਹੇ ਸਾਧ ਸਿੰਘ ਜੀ ਕੜਛੇ ਸੀ। ਉਹ ਜਿਸ ਵੇਲੇ ਭੀਮ ਚੰਦ ਵੀ ਭਾਵੇਂ ਚਲਾ ਗਿਆ, ਇਹਦੀ ਸੰਤਾਨ ਹੈ ਅਤੇ ਘੱਟ ਕੋਈ ਨਹੀਂ ਹੁੰਦਾ। ਅਤੇ ਮੁੜ ਕੇ ਸਤਿਗੁਰੂ ਮਹਾਰਾਜ ਦੀ ਜ਼ਰ ਖਰੀਦ ਜ਼ਮੀਨ ਸਰਕਾਰ ਨੇ ਕਬਜ਼ਾ ਕਰ ਲਿਆ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ। ਹੁਣ ਇਹ ਗੁਰੂ ਕੀ ਅੰਸ਼ਵੰਸ਼ ਹੈ, ਸੋਢੀ ਖਾਨਦਾਨ ਦੇ ਵਿੱਚੋਂ ਇਹਨੇ ਦੇਖਿਆ ਵੀ ਸਾਡੀ ਜਗ੍ਹਾ ਸੀ ਅਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਸੀ, ਸਾਡਾ ਖੂਨੀ ਰਿਸ਼ਤਾ, ਖਾਲਸੇ ਦੀ ਇਹ ਰਾਜਧਾਨੀ ਹੈ, ਜਨਮ ਸਥਾਨ ਹੈ, ਅਤੇ ਇਹ ਜ਼ਿੰਮੇਦਾਰੀ ਸਮਝ ਕੇ ਇਸ ਨੇ ਫਿਰ ਕਹਿਲੂਰਪਤੀ ਦੇ ਨਾਲ ਉਸ ਵੇਲੇ ਸੰਪਰਕ ਕੀਤਾ ਕਿ ਸਾਡੀ ਜਗ੍ਹਾ ਸਾਨੂੰ ਦਿਓ, ਇਹਦੀ ਸਰਕਾਰ ਕੀ ਲੱਗਦੀ ਹੈ। ਵਾਜਬ ਗੱਲ ਸੀ, ਪਰ ਸਰਕਾਰਾਂ ਦੇ ਪੱਲੇ ਇਮਾਨਦਾਰੀ ਨਹੀਂ ਹੋਇਆ ਕਰਦੀ, ਬੇਈਮਾਨਾ ਹੈ। ਇੱਕੋ ਹੀ ਜਗ੍ਹਾ ਦੋ ਵਾਰ ਜਿੱਕੀ ਹੈ, ਤੁਸੀਂ ਹੈਰਾਨ ਹੋ ਗਏ, ਇੱਕੋ ਹੀ ਧਰਤੀ ਦਾ ਟੁਕੜਾ 2 ਵਾਰੀ ਮੁੱਲ ਤਾਰਨਾ ਪਿਆ ਇਸਦਾ, ਇੱਕ ਵਾਰੀ ਗੁਰੂ ਤੇਗ ਬਹਾਦਰ ਨੇ ਤਾਰਿਆ, ਇੱਕ ਵਾਰੀ ਹੁਣ ਇਹ ਸੱਜਣ ਤਾਰਨਗੇ। ਸੁਣੋ ਅੱਗੇ, ਹਾਂਜੀ ਚਲੋ।
ਮਿਲਿਓ ਜੈ ਕਰ ਤਿਸਕੇ ਸਾਥ,
ਇਹ ਜਾ ਕੇ ਗੁਲਾਬ ਰਾਏ ਕਹਿਲੂਰਪਤੀ ਨੂੰ ਜਾ ਕੇ ਮਿਲਿਆ।
ਆਨੰਦਪੁਰ ਕੋ ਜੇਤਕ ਥੇ,
ਆਨੰਦਪੁਰ ਸਾਹਿਬ ਦਾ ਜਿੰਨਾ ਥੇ ਹੈ ਇਹ ਸਾਰਾ,
ਕਰਕੇ ਮੋਲ ਮੋਹਿ ਕੋ ਦੇਹ,
ਇਹ ਮੈਨੂੰ ਦਿਓ, ਸਾਡੀ ਜਗ੍ਹਾ ਹੈ ਕਿਉਂਕਿ ਸਾਡੇ ਵੱਡਿਆਂ ਦੀ ਹੈ। ਉਹ ਕਹਿਣ ਲੱਗੇ, ਨਹੀਂ ਹੁਣ ਤਾਂ ਸਰਕਾਰ ਦੀ ਹੋ ਚੁੱਕੀ ਹੈ। ਕਹਿੰਦੇ ਜੀ ਸਰਕਾਰ ਦੀ ਹੋ ਗਈ ਹੈ, ਲੈਣੀ ਤਾਂ ਹੈ, ਤੁਸੀਂ ਦੁਬਾਰੇ ਪੈਸੇ ਲੈ ਲਓ ਇਹਦੇ, ਹਾਲਾਂਕਿ ਵਾਜਬ ਹੈ ਨਹੀਂ ਸੀ ਗੱਲ, ਮੁੱਲ ਲੈ ਲਓ। ਉਹ ਕਹਿੰਦੇ ਹਾਂ ਮੁੱਲ ਦੇ ਦਿੰਦੇ ਹਾਂ, ਤੇ ਉਹਨਾਂ ਨੇ ਸਾਧ ਸਿੰਘ ਜੀ ਫਿਰ ਦੁਬਾਰੇ ਮੁੱਲ ਦੇਣ ਦੀ ਗੱਲ ਚੱਲ ਪਏ।
60,000 ਦਰਬਿੰਦਰ ਪਲੀਨ,
60,000 ਬੇਈਮਾਨਾਂ ਨੇ ਫੇਰ ਲੈ ਲਿਆ ਆਨੰਦਪੁਰ ਸਾਹਿਬ ਦਾ, ਹਾਲਾਂਕਿ ਹੈ, ਔਰ ਫਿਰ ਜ਼ਮੀਨ ਦਾ ਰਕਬਾ ਘਟਾ ਦਿੱਤਾ ਅੱਗੇ ਨਾਲੋਂ। ਅੱਗੇ 5 ਵਰਗ ਮੀਲ ਸੀ, ਇਹਦੇ ਚ ਹੁਣ ਥੋੜੀ ਜਿਹੀ ਘਟਾ ਦਿੱਤਾ ਹੈ।
60 ਘੁਮਾਓ ਧਰਾ ਤੇ ਦੀਨ,
ਸਾਧ ਸਿੰਘ ਜੀ ਪੁਰਾਣੇ ਸਮੇਂ ਚ ਘੁਮਾਓ ਕਹਿੰਦੇ ਸੀ, ਇਹ ਜ਼ਮੀਨ ਦੀ ਪੈਮਾਸ ਜੇ ਹੋਣ ਵਾਲੇ ਉਹਦੇ ਚ ਦੇਖਣਾ ਨਾ, ਇਹ ਜਿਹੜਾ 1 ਘੁਮਾਓ ਹੁੰਦਾ ਸੀ 8 ਕਨਾਲ ਦਾ ਹੁੰਦਾ ਸੀ, ਹੁਣ ਵਾਲਾ ਜਿਹੜਾ ਇਹ 1 ਏਕੜ ਬਣ ਗਿਆ। 60 ਏਕੜ ਜ਼ਮੀਨ 60,000 ਵਿੱਚ ਦਿੱਤੀ ਉਸ ਵੇਲੇ ਜਦੋਂ ਕੋਈ ਜ਼ਮੀਨ ਦਾ ਰੇਟ ਕੋਈ ਨਹੀਂ ਸੀ। ਮੇਰੇ ਦੇਖਦਿਆਂ ਸਾਧ ਸਿੰਘ ਜੀ 2,500 ਰੁਪਈਏ ਨੂੰ ਕਿੱਲਾ ਜਿਹੜਾ ਮੈਂ ਦੇਖਿਆ, ਅਤੇ ਸਾਡੇ ਬਜ਼ੁਰਗ ਕਹਿੰਦੇ ਭਾਈ 8-8 ਸੌ ਨੂੰ 9-9 ਸੌ ਨੂੰ ਕਿੱਲਾ ਜ਼ਮੀਨ ਦਾ ਖਰੀਦਿਆ। ਇਹ ਤਾਂ ਅੱਜ ਦੀਆਂ ਗੱਲਾਂ, ਸਾਡੇ ਬਜ਼ੁਰਗਾਂ ਦੀਆਂ ਗੱਲਾਂ, ਤੁਹਾਡੇ ਬਜ਼ੁਰਗਾਂ ਦੀਆਂ ਗੱਲਾਂ, ਉਸ ਵੇਲੇ ਵੀ ਇੰਨੇ ਪੈਸੇ ਦਿੱਤੇ ਗਏ ਹਨ।
ਸਿਆਮ ਸਿੰਘ ਅਰ ਸਕਲ ਕੁਟੰਬ,
ਸਿਆਮ ਸਿੰਘ ਤੇ ਸਾਰਾ ਪਰਿਵਾਰ,
ਆਨ ਵਸੇਲੇ ਨਰਨ ਕਤੰਬ,
ਇਹ ਕਦੰਬ ਨਾ ਹੁੰਦਾ ਹੈ, ਸਮੂਹ ਹੋਰ ਸਾਰੇ ਲੈ ਕੇ, ਇਹ ਕਦੰਬ ਹੀ ਹੈ ਨਾ, ਹਾਂਜੀ, ਆਨ ਵਸੇਲੇ ਨਰਨ ਕੁਤੰਬ, ਮਤਲਬ ਹੋਰ ਬਹੁਤ ਸਾਰੇ ਬੰਦੇ ਨਾਲ ਲੈ ਕੇ ਉੱਥੇ ਬਸਤੀ ਕਰ ਲਈ ਹੈ, ਮੁੜ ਕੇ ਰੌਣਕਾਂ ਹੋ ਗਈਆਂ।
ਕਿਤਕ ਸਦਨ ਹਿਤ ਆਪਣ ਬਣਾਏ,
ਕੁਝ ਘਰ ਆਪਣੇ ਰਹਿਣ ਵਾਸਤੇ ਵੀ ਚਣਵਾ ਲਏ, ਜਿਹੜਾ ਹੁਣ ਤੱਕ ਵੀ ਇਹਦੀ ਇਸ ਸੋਢੀਆਂ ਦੀ ਖਾਨਦਾਨ ਚੋਂ ਮੇਰੇ ਇੱਧਰ ਆਉਣ ਤੋਂ ਪਹਿਲਾਂ ਸੋਢੀ ਸਾਹਿਬ ਮੈਨੂੰ ਮਿਲਣ ਵਾਸਤੇ ਆਏ ਸੀ ਉੱਥੇ, ਤੇ ਉਹ ਬੜੇ ਮਾਣ ਨਾਲ ਦੱਸਿਆ ਵੀ ਅਸੀਂ ਉਹਨਾਂ ਦੀ ਸੰਤਾਨ ਹੈ, ਸਿਰੋਪਾਉ ਦਿੱਤਾ ਵੀ ਤੁਹਾਨੂੰ ਭਾਗ ਤੁਸੀਂ ਦਰਸ਼ਨ ਦਿੱਤੇ। ਨਾਲ ਸਿੰਘ ਸਾਹਿਬ ਸੀ ਜਿਹੜੇ ਹੈੱਡ ਕਥਾਵਾਚਕ ਉਸ ਵੇਲੇ, ਭਾਈ ਚਰਨਜੀਤ ਸਿੰਘ ਜੀ ਜੋ ਸਾਡੇ ਜਥੇ ਦੇ ਵਿਦਿਆਰਥੀ ਨੇ, ਇੱਥੋਂ ਪੜ੍ਹ ਕੇ ਗਏ ਆ, ਤਖ਼ਤ ਤੇ ਸੇਵਾ ਮਿਲੀ ਹੋਈ ਆ ਉਹਨਾਂ ਨੂੰ, ਅਤੇ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ ਬੜੀ ਸੁੰਦਰ ਕਥਾ ਅਤੇ ਬੜੇ ਵਿਦਵਾਨ, ਅਤੇ ਉਹਨਾਂ ਦੇ ਨਾਲ ਆਏ ਸਨ ਸੋਢੀ ਸਾਹਿਬ। ਉਹਨਾਂ ਨੂੰ ਵੱਡੀ ਸਰਕਾਰ ਕਰਕੇ ਛੋਟੀ ਸਰਕਾਰ ਕਰਕੇ ਅੱਜ ਤੱਕ ਸਿੱਖ ਸੰਗਤਾਂ ਸਨਮਾਨ ਦੇਣ ਦੇ ਰਹੀਆਂ। ਤੋ ਇਸ ਪ੍ਰਕਾਰ ਸਾਧ ਸਿੰਘ ਜੀ ਤੇ ਸੋਢੀਆਂ ਦਾ ਖਾਨਦਾਨ ਉੱਥੇ ਦੁਬਾਰੇ ਵਸਿਆ ਹੈ।
ਕਿਤਕ ਅਪਰ ਕੁਟੁੰਬ ਵੀ ਆਏ,
ਹੋਰ ਵੀ ਬਹੁਤ ਸਾਰੇ ਪਰਿਵਾਰ ਦੇ ਲੋਕ ਆ ਗਏ।
ਦੀਪ ਮਾਲਕਾ ਦਿਵਸ ਵਿਸਾਖੀ,
ਹੁਣ ਫਿਰ ਉੱਥੇ ਜੋੜ ਮੇਲੇ ਸ਼ੁਰੂ ਕਰਤੇ। ਇੱਕ ਤਾਂ ਦੀਵਾਲੀ ਦਾ ਤਿਉਹਾਰ ਸ਼ੁਰੂ ਕੀਤਾ ਤੇ ਇੱਕ ਜਿਹੜਾ ਮੁੱਢ ਹੈ ਵਿਸਾਖੀ ਵੀ ਉੱਥੇ ਖਾਲਸੇ ਦੀ ਸਿਰਜਣਾ ਹੋਈ ਸੀ। ਵਿਸਾਖੀ ਦਾ ਦਿਹਾੜਾ ਇਹ ਵੱਡੇ ਪੱਧਰ ਤੇ ਸ਼ੁਰੂ ਕਰਤਾ ਕਿ ਸਾਰੇ ਗੁਰਸਿੱਖਾਂ ਨੂੰ ਜਾਣਕਾਰੀ ਦੇ ਦਿੱਤੀ ਵੀ ਵਿਸਾਖੀ ਮਨਾਉਣ ਦੇ ਲਈ ਅਨੰਦਪੁਰ ਸਾਹਿਬ ਪਹੁੰਚਿਆ ਕਰੋ।
ਹੋਰੀ ਵਿਖੇ ਹੋਏ ਅਵਲਾਖੇ,
ਫਿਰ ਮਹਾਰਾਜ ਸਾਹਿਬ ਜੀ ਨੇ ਮਹੱਲਾ ਖੇਡਿਆ ਉੱਥੇ ਹੋਲੇ ਮਹੱਲੇ ਦੇ ਦਿਨਾਂ ਦਾ। ਇਹ ਵੀ ਇੱਕ ਤਿਉਹਾਰ ਜਿਹੜਾ ਮੁੜ ਕੇ ਉਜਾਗਰ ਕਰ ਦਿੱਤਾ।
ਹਿਤ ਪੂਜਾ ਕੇ ਬਨ ਠਨ ਬੈਸੇ,
ਬਿਮਾਰੀ ਕਿੱਥੋਂ ਪੈਂਦੀ ਹੈ? ਜਦੋਂ ਥੋੜਾ ਜਿਹਾ ਸਤਿਕਾਰ ਹੋ ਜਾਂਦਾ ਫਿਰ ਗੁਰਮਤ ਤੋਂ ਗੱਡੀ ਲੀਹ ਤੋਂ ਲਹਿ ਜਾਂਦੀ ਹੈ। ਗੁਰੂ ਪਿਆਰਿਓ, ਕੋਈ ਆ ਜਿਹੜਾ ਸਾਬਤ ਰਹਿ ਸਕੇ, ਲੋਕਾਂ ਦੀ ਮਨਤਾ ਛੱਡਦੀ ਨਹੀਂ। ਪੈਸਾ ਜ਼ਿਆਦਾ ਇਕੱਠਾ ਹੋ ਜਾਵੇ, ਇਹ ਵੀ ਇੱਕ ਬਹੁਤ ਵੱਡੀ ਬਿਮਾਰੀ ਹੈ। ਲੋੜ ਤੋਂ ਲੋੜ ਅਨੁਸਾਰ ਸਭ ਨੂੰ ਚਾਹੀਦਾ, ਤੇ ਲੋਕਾਂ ਦਾ ਪੈਸਾ ਜਿਹੜਾ ਫਿਰ ਉਹ ਆਪਣਾ ਤਾਂ ਕਮਾਇਆ ਨਹੀਂ ਹੁੰਦਾ, ਪੂਜਾ ਦੀ ਅੰਸ਼ ਜਿਹੜੀ ਹੈ। ਤੇ ਇਹਦੇ ਵਿੱਚ ਸਾਸ ਜੀ ਪੂਜਾ ਦਾ ਜਿਹੜਾ ਧਨ ਹੈ ਇਹਦੇ ਚ ਕਹਿੰਦੇ ਨੇ ਗੁਰਦੁਆਰੇ ਦੀਆਂ ਰੋਟੀਆਂ ਤਿੰਨ ਕੰਮ ਕਰੇ ਨੇ। ਮੱਤ ਮਾਰਨ, ਪਹਿਲਾ ਕੰਮ ਇਹ ਕਰਦੇ ਵੀ ਮੱਤ ਮਾਰ ਦਿੰਦੀਆਂ ਨੇ। ਹੱਡ ਗਾਲਣ, ਉਹਦੇ ਚ ਸਾਸ ਜੀ ਦਲਿੱਦਰ ਆ ਜਾਂਦਾ। ਉਦਮ ਕਰਨ ਨਾ ਦੇਣ, ਜੇ ਜਪ ਤਪ ਹੋਊਗਾ ਤਾਂ ਫਿਰ ਭਾਈ ਖਿਲਾਉਣ ਵਾਲੇ ਦਾ ਵੀ ਫਾਇਦਾ ਹੈ ਤੇ ਖਾਣ ਵਾਲੇ ਨੂੰ ਵੀ ਨੁਕਸਾਨ ਨਹੀਂ ਹੁੰਦਾ, ਪਰ ਉਹ ਵੀ ਨਿਰਵਾਹ ਮਾਤਰ ਕਿਹਾ ਗਿਆ। ਹੁਣ ਪੂਜਾ ਲੱਗ ਪਈ, ਹੁਣ ਸਾਰੇ ਲੋਕ ਵੀ ਗੁਰੂ ਦੀ ਅੰਸ਼ ਬੰਸ ਹੈ, ਸਤਿਕਾਰ ਕਰਨ ਵਾਸਤੇ ਸਾਰੇ ਕਰਦੇ ਹਨ।
ਦਸਵੇਂ ਗੁਰੂ ਬਰਾਜੇ ਜੈਸੇ,
ਆਹ ਹੁਣ ਜਿਹੜੀ ਇਹਦੇ ਅੰਦਰ ਹੋ ਗਿਆ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬਰਾਜਦੇ ਸੀ ਮੈਂ ਵੀ ਐਵੇਂ ਬੈਠਿਆ ਕਰਾਂ। ਇਹਦੇ ਮਨ ਦੇ ਵਿੱਚ ਵੀ ਬੰਦਾ ਬਹਾਦਰ ਦੇ ਚੇਲਿਆਂ ਵਾਲੀ ਉਹੀ ਗੱਲ ਜਾਗਰਤ ਹੋ ਗਈ, ਜਿਹੜੀ ਸਾਧ ਸਿੰਘ ਜੀ ਗਲਤੀ ਬੰਦਾ ਸਿੰਘ ਬਹਾਦਰ ਤੋਂ ਹੋਈ ਉਹਦੇ ਚੇਲਿਆਂ ਨੇ ਕਰਵਾਈ। ਔਰ ਡਾਕਟਰ ਭਾਈ ਵੀਰ ਸਿੰਘ ਨੇ ਪੂਰੇ ਵਿਸਥਾਰ ਨਾਲ ਲਿਖੀ ਹੈ ਇਹ ਬਾਤ, ਤੇ ਉਹੀ ਗੱਲ ਗੁਰਪ੍ਰਤਾਪ ਸੂਝ ਗ੍ਰੰਥ ਵਿੱਚ, ਤਵਾਰੀਖ ਵਿੱਚ, ਸਾਰੀਆਂ ਸਰੋਤਾਂ ਦੇ ਵਿੱਚ ਹੈ। ਇਹੀ ਗੱਲ ਅਜੀਤ ਸਿੰਘ ਪਾਲ ਪੁੱਤਰ ਤੋਂ ਹੋਈ, ਉਹਦਾ ਹਸ਼ਰ ਦੇਖੋ ਕੀ ਹੋਇਆ। ਬੰਦਾ ਸਿੰਘ ਬਹਾਦਰ ਦੀ ਸਾਧ ਸਿੰਘ ਜੀ ਇੱਕ ਬਾਬਾ ਵਿਨੋਦ ਸਿੰਘ ਤੇ ਉਹਨਾਂ ਦਾ ਪੁੱਤਰ ਕਾਨ ਸਿੰਘ, ਉਹਨਾਂ ਦਾ ਪੁੱਤਰ ਅੱਗੇ ਮੀਰੀ ਸਿੰਘ ਹੋਇਆ ਕਿ ਜਿਹੜਾ ਪੋਤਰਾ ਸੀ ਬਾਬਾ ਜੀ ਦਾ ਬਾਬਾ, ਤੇ ਉਹ ਐਡਾ ਭਚੰਗੀ ਫਰਤੀਲਾ ਸੀ ਲੜਾਕਾ, ਤੇ ਉਹ ਇੱਕ ਫੌਜ ਨੌਜਵਾਨ ਬੱਚਿਆਂ ਦੀ ਇੱਕ ਲਹਿਦੀ ਫੌਜ ਸੀ, ਉਹਨਾਂ ਨੂੰ ਭਚੰਗੀਆਂ ਦੀ ਫੌਜ ਕਹਿੰਦੇ ਸੀ। ਮੀਰੀ ਸਿੰਘ ਵਾਲੀ ਜਿਹੜੀ ਫੌਜ ਸੀ ਭਚੰਗੀਆਂ ਦੀ ਫੌਜ, ਤੇ ਬਾਬਾ ਵਿਨੋਦ ਸਿੰਘ ਨੂੰ ਇੱਕ ਦਿਨ ਆਪਣੇ ਪਿਤਾ ਤੇ ਆਪਣੇ ਦਾਦੇ ਨੂੰ ਕਹਿਣ ਲੱਗਾ ਵੀ ਮੈਂ ਬੰਦਾ ਸਿੰਘ ਬਹਾਦਰ ਦੇ ਨਾਲ ਦੋ ਹੱਥ ਕਰਨੇ ਆ, ਇਹ ਤੇਰਾ ਦਿਮਾਗ ਖਰਾਬ ਹੋਇਆ, ਤੇ ਜਿਹਦੀ ਰੱਖਿਆ ਬਾਅਦ ਤੇ ਸਾਨੂੰ ਭੇਜਿਆ। ਕਹਿੰਦੇ ਨਹੀਂ ਨਹੀਂ ਦਾਦਾ ਜੀ, ਮੈਂ ਇਹ ਲਿਖਿਆ ਹੋਇਆ ਇਤਿਹਾਸ, ਮੈਂ ਪੰਥ ਚ ਫੁੱਟ ਨਹੀਂ ਪਾਵਾਂਗਾ, ਪੰਥ ਨੂੰ ਇੱਕ ਰੱਖਣ ਵਾਸਤੇ ਜ਼ਰੂਰੀ ਹੈ। ਇਹ ਕਿਉਂ ਜ਼ਰੂਰੀ ਹੈ? ਕਹਿੰਦੇ ਬੰਦੇ ਨੂੰ ਅਗਮਾਨ ਹੋ ਗਿਆ ਵੀ ਬਖਸ਼ਿਸ਼ ਮੇਰੇ ਕੋਲ ਹੀ ਹੈ ਗੁਰੂ ਗੋਬਿੰਦ ਸਿੰਘ ਦੀ। ਕਹਿੰਦੇ ਅਸੀਂ ਇਹ ਸਾਬਤ ਕਰਨਾ ਵੀ ਬਖਸ਼ਿਸ਼ ਖਾਲਸੇ ਵਿੱਚ ਹੈ। ਉਹਨੇ ਜੀ 6 ਜਾਂ 7 ਸੌ, 5 ਤੋਂ ਲੈ ਕੇ 700 ਦੇ ਵਿੱਚ ਗਿਣਤੀ ਸੀ, ਬੰਦਾ ਸਿੰਘ ਬਹਾਦਰ ਕੋਲ ਹਜ਼ਾਰਾਂ ਦੀ ਗਿਣਤੀ ਹੈ। ਇਹਨੇ ਘਣੀ ਕੇ ਪਿੰਡ ਦੇ ਕੋਲ ਇਹਨੇ ਚੈਲੰਜ ਕਰਤਾ, ਕਹਿੰਦੇ ਵੀ ਇਉਂ ਕਰ, ਪਾਲਾ ਬੰਨ ਲੈ, ਤੇ ਜੇ ਤਾਂ ਤੂੰ ਜਿਹੜੀਆਂ ਬਰਾਬਰੀਆਂ ਕਰਨ ਲੱਗਿਆ, ਜੇ ਗੁਰੂ ਦੀ ਬਖਸ਼ਿਸ਼ ਹੈ ਤੇਰੇ ਕੋਲ ਗੁਰਤਾ ਗੱਦੀ, ਤਾਂ ਜਿੱਤ ਹੋਵੇ ਤੇਰੀ ਤੇ ਮੇਰੀ ਹਾਰ ਹੋ ਜਾਏ, ਤੇ ਜੇ ਫਿਰ ਖਾਲਸੇ ਦੇ ਕੋਲ ਇਹ ਕਿਰਪਾ ਕੰਮ ਕਰਦੀ ਹੈ ਤਾਂ ਜਿੱਤ ਭਜੰਗੀਆਂ ਦੀ ਹੋਊਗੀ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੱਥਾਂ ਤੋਂ ਅੰਮ੍ਰਿਤਪਾਨ ਕੀਤਾ, ਬੰਦਾ ਸਿੰਘ ਬਹਾਦਰ ਨੂੰ ਕਿਹਾ ਤੂੰ ਆ ਮੇਰੇ ਨਾਲ ਦੋ ਹੱਥ ਕਰ। ਸਾਧ ਸਿੰਘ ਜੀ ਸੂਰਮਿਆਂ ਨੇ ਜੰਗ ਦੇਖਿਆ, ਭਜੰਗੀਆਂ ਨੇ ਜੰਗ ਲੜਿਆ, ਕੱਲਾ ਲੜਿਆ ਹੀ ਨਹੀਂ, ਬੰਦਾ ਸਿੰਘ ਬਹਾਦਰ ਦੀ ਪਹਿਲੀ ਵਾਰ ਹਾਰ ਹੋਈ ਸੀ, ਜੰਗ ਦੇ ਚੋਂ ਭਜਾ ਦਿੱਤਾ, ਅਰਤਾੜੀਆਂ ਵੱਜ ਗਈਆਂ। ਖਾਲਸੇ ਨੇ ਕਿਹਾ ਵੀ ਠੀਕ ਹੈ, ਤੇ ਮੀਰੀ ਸਿੰਘ ਕਹਿਣ ਲੱਗਾ ਦਾਦਾ ਜੀ ਮੈਂ ਫੁੱਟ ਪਾਉਣ ਵਾਸਤੇ ਨਹੀਂ, ਮੈਂ ਆਪਣੇ ਪਿਤਾ ਨੂੰ ਕਹਿਣਾ, ਬਾਬਾ ਕਾਨ ਸਿੰਘ ਨੇ ਆਪਣੇ ਪਿਤਾ ਨੂੰ, ਪਿਤਾ ਜੀ ਮੈਂ ਸਿਰਫ ਇਹ ਦਿਖਾਇਆ ਵੀ ਖਾਲਸੇ ਦੇ ਵਿੱਚ ਕਲਾ ਵਰਤ ਰਹੀ ਹੈ, ਕੇਵਲ ਬੰਦਾ ਸਿੰਘ ਬਹਾਦਰ ਚ ਨਹੀਂ। ਬੰਦਾ ਸਿੰਘ ਬਹਾਦਰ ਚ ਉਨਾ ਚਿਰ ਕਲਾ ਜਿੰਨੇ ਚ ਖਾਲਸੇ ਨਾਲ ਰਲ ਕੇ ਰਹੇਗਾ, ਇਹ ਮੀਰੀ ਸਿੰਘ ਨੇ ਸਾਬਤ ਕਰ ਦਿੱਤਾ ਸੀ ਸਾਧ ਸਿੰਘ ਜੀ। ਸੋ ਇਸ ਕਰਕੇ ਗਲਤੀ ਜੋ ਬੰਦਾ ਸਿੰਘ ਬਹਾਦਰ ਤੋਂ ਹੋਈ ਉਹੀ ਅੱਗੇ ਚੱਲ ਕੇ ਅਜੀਤ ਸਿੰਘ ਪਾਲਕ ਪੁੱਤਰ ਤੋਂ, ਉਹੀ ਹਠੀ ਸਿੰਘ ਤੋਂ, ਉਹੀ ਸਾਧ ਸਿੰਘ ਜੀ ਆ ਹੁਣ ਗੁਲਾਬ ਰਾਏ ਤੋਂ ਹੋਣ ਲੱਗੇ, ਤੇ ਪੰਜਵੇਂ ਥਾਂ ਤੋਂ ਜੀਤ ਮੱਲੀਆਂ ਦੇ ਕੋਲੋਂ, 5 ਥਾਂ ਤੇ ਗੁਰਤਾ ਗੱਦੀ ਦੇ ਦਾਅਵੇ ਕਰਨ ਵਾਲੇ ਕਿਤੇ ਨਾ ਕਿਤੇ ਨੁਕਸਾਨ ਉਠਾਉਣ ਵਾਲੇ ਲੋਕ ਹੋਏ, ਪਰ ਖਾਲਸੇ ਨੇ ਆਪਣੀ ਜਿਹੜੀ ਸਾਧ ਸਿੰਘ ਜੀ ਪਰੰਪਰਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਗੁਰੂ ਤਾਂ ਗੱਦੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਦੇਖਿਆ ਤੇ ਜਾਂ ਫਿਰ ਗ੍ਰੰਥ ਪੰਥ ਖਾਲਸ ਬਰਤੰਤਾ ਪੰਜ ਪਿਆਰੇ ਗੁਰੂ ਦੀ ਤਿਆਬਿਆ ਖਾਲਸਾ ਮੰਨੇ। ਆਓ ਅੱਗੇ ਸੁਣੋ। ਹਾਂਜੀ,
ਸੰਗਤ ਆਵਣ ਲੱਗੀ ਬਲੋਕ,
ਆਗੇ ਸੰਗਤ ਬੜੀ ਦਰਸ਼ਨ ਕਰਨ ਲੱਗੇ।
ਦੇਖਾ ਦੇਖੀ ਹੋਇਆ ਗਨ ਲੋਕ,
ਦੇਖਾ ਦੇਖੀ ਲੋਕ ਹੁਣ ਮੱਥੇ ਟੇਕਣ ਵਾਲੇ ਰੀਸੋ ਰੀਸ ਹੋ ਜਾਂਦਾ ਹੈ।
ਲਿਆਈ ਉਪਾਇਨ ਪੂਜਹਿ ਪਾਏ,
ਬਹੁਤ ਸਾਰੀ ਭੇਟਾ ਲਿਆ ਕੇ ਪੂਜਾ ਕਰਦੇ।
ਸ੍ਰੀ ਸਤਿਗੁਰੂ ਕੀ ਰੀਤ ਬਣਾਏ,
ਸਤਿਗੁਰੂ ਮਹਾਰਾਜ ਦੀ ਜਿਹੜੀ ਰੀਤ ਸੀ ਜਿਸ ਤਰ੍ਹਾਂ ਮਰਿਆਦਾ ਉਹਦੀ ਤਰ੍ਹਾਂ ਹੀ ਲੱਗ ਗਿਆ। ਇਹ ਵੀ ਸਾਰੇ ਚੋਜ ਕਰਨ,
ਆਵਣ ਲੱਗੇ ਉਹ ਦਰਬ ਸਮਦਾਏ,
ਬਹੁਤ ਸਾਰਾ ਪੈਸਾ ਆਉਣ ਲੱਗਾ,
ਮੇਲਾ ਹੋਣ ਲੱਗਿਓ ਤਿਸ ਪਾਏ,
ਬਹੁਤ ਪ੍ਰਕਾਰ ਦਾ ਮੇਲਾ ਹੋਣ ਲੱਗਿਆ, ਜੋੜ ਮੇਲਾ,
ਕਲੰਗੀ ਜਗਾ ਵੀ ਭੁੱਖਣ ਸਾਰੇ,
ਇਹਨੇ ਫਿਰ ਕਲੰਗੀ ਵੀ ਲਾ ਲਈ ਮਹਾਰਾਜ ਸਾਹਿਬ ਜੀ ਦੀ, ਉਸ ਤਰ੍ਹਾਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਲਾਉਂਦੇ ਸਨ, ਤੇ ਭੁੱਖਣ ਗਹਿਣੇ ਪਾ ਲਏ।
ਜਿਵ ਸ੍ਰੀ ਗੁਰੂ ਸ੍ਰੀ ਗੋਬਿੰਦ ਸਿੰਘ ਤਨ ਧਾਰੇ,
ਗੁਰੂ ਗੋਬਿੰਦ ਸਿੰਘ ਜੀ ਆਪਣੇ ਸਰੀਰ ਤੇ ਸੁਹਾਏ ਮਾਨ ਕਰਦੇ ਸਨ,
ਤਿਵੇਂ ਕਮਰ ਕਸਾ ਸੁਭ ਕਰਕੇ,
ਉਸੇ ਤਰ੍ਹਾਂ ਕਮਰ ਕਸਾ ਕਰਨ ਲੱਗ ਗਿਆ ਜਿਵੇਂ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਰਦੇ ਸੀ।
ਸਮਹ ਬੈਠਤ ਮੰਜੀ ਚਰਕ,
ਸਾਰਿਆਂ ਦੇ ਵਿੱਚ ਫਿਰ ਉੱਥੇ ਬੈਠਦਾ ਗੱਦੀ ਲਾ ਕਰਕੇ ਜਿੱਥੇ ਸਤਿਗੁਰੂ ਮਹਾਰਾਜ ਜੀ ਬਹਿੰਦੇ ਹੁੰਦੇ ਸੀ, ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ।
ਸ੍ਰੀ ਗੁਰੂ ਸੋਭਤ ਜਿਸ ਅਸਥਾਨ,
ਜਿਹੜੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਸੁਭਾਇਮਾਨ ਹੁੰਦੇ,
ਤਹਿ ਇਹ ਬੈਠੇ ਵੱਡ ਮਾਨ,
ਉੱਥੇ ਹਾਂ ਫਿਰ ਬੋਲੇ,
ਤਹਿ ਇਹ ਬੈਠੇ ਵੱਡ ਮਾਨ,
ਇਉਂ ਸਾਸੀ ਉੱਥੇ ਫਿਰ ਬੈਠੇ, ਤਾਂ ਹੀ ਬੈਠੇ ਵੱਡ ਮਾਨ, ਵੱਡੇ ਹੰਕਾਰ ਦੇ ਵਿੱਚ ਆ ਕੇ ਉੱਥੇ ਬੈਠਦਾ ਗੁਰੂ ਬਣ ਕੇ।
ਐਸਵਰਜ ਵਧਿਓ ਭਇਓ ਹੰਕਾਰ,
ਐਸਰ ਵਧ ਗਿਆ, ਹੰਕਾਰ ਹੋ ਗਿਆ ਇਸ ਨੂੰ।
ਗੁਰ ਕੀ ਸਮਤਾ ਮਹਿ ਚਿਤ ਧਾਰ,
ਚਿਤ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਦੀ ਬਰਾਬਰਤਾ ਆ ਗਈ।
ਉਤੋਂ ਦਿਹੋਰਾ ਨਵਮ ਗੁਰੂ ਜਹੈ,
ਗੁਰੂ ਨੌਵੇਂ ਪਾਤਸ਼ਾਹ ਦਾ ਦਿਹੋਰਾ ਸੀ ਜੀ ਦੀ ਗੱਲ ਸ਼ੁਰੂ ਵਿੱਚ ਕਥਾ ਅੱਜ ਦੀ ਆਰੰਭ ਹੋਣ ਵੇਲੇ ਸੁਣੀ ਆਪ ਜੀ ਨੇ।
ਸੇਵਾ ਹਿਤ ਗੁਰਬਖਸ਼ ਸਾਧ ਹੈ,
ਗੁਰਬਖ ਸਾਧ ਸੀ ਸੇਵਾ ਵਾਸਤੇ। ਮੈਂ ਸ਼ੁਰੂ ਦੇ ਤਾਂ ਹੀ ਕਿਹਾ ਸੀ ਵੀ ਅੱਗੇ ਚੱਲ ਕੇ ਸਰੋਤਿਆਂ ਨੂੰ ਦਿੱਕਤ ਨਾ ਆਵੇ ਜੀ।
ਆਪ ਗੁਰੂ ਥਿਰ ਕਰ ਤਹਿ ਗਏ,
ਤੇ ਜਿੱਥੇ ਗੁਰੂ ਸਾਹਿਬ ਜੀ ਇਹ ਕਹਿ ਕੇ ਗਏ ਸੀ ਕਿ ਤੈਨੂੰ ਇੱਥੇ ਝਾੜੂ ਮਾਰਦਿਆਂ ਹੀ ਨੈਨੂੰ ਮੋਹਰਾਂ ਪ੍ਰਾਪਤ ਹੋਣਗੀਆਂ, ਉਹ ਮਹਾਰਾਜ ਦਾ ਬਚਨ ਪੂਰਾ ਹੁੰਦਾ ਰਿਹਾ, ਉੱਥੇ ਬਰਕਤਾਂ ਪਈਆਂ।
ਧੂਪ ਦੀਪ ਆਦਿ ਕਿਰਤ ਕਹੇ,
ਦੋ ਬਚਨ ਕਹੇ ਸੀ, ਇੱਕ ਧੂਪ ਦੇਣੀ ਹੈ, ਇੱਕ ਜੋਤ ਜਗਾਉਣੀ ਹੈ ਨੌਵੇਂ ਪਾਤਸ਼ਾਹ ਦੇ ਇਸ ਸਥਾਨ ਤੇ।
ਦਿਨ ਇੱਕ ਦਿਨ ਅਵਲੋਕੇ ਹੋਇਆ ਨਾ,
ਇੱਕ ਦਿਨ ਉਹ ਮਹਾਂਪੁਰਸ਼ ਗੁਰਬਖਸ਼ ਬੰਦਗੀ ਵਾਲਾ ਸੀ, ਉਹਨੇ ਕਿਹਾ ਬੜੇ ਗਜਬ ਦੀ ਬਾਤ ਹੈ, ਗੁਰੂ ਬਣ ਕੇ ਬੈਠ ਗਿਆ, ਇਹਨੂੰ ਕੋਈ ਨੀ ਰੋਕਦਾ ਸੀ। ਉਹ ਮਹਾਤਮਾ ਸਾਹ ਸਿੰਘ ਇਹੋ ਜਿਹੇ ਮੌਕੇ ਤੇ ਹੌਸਲਾ ਕੋਈ ਕਰਦਾ ਹੁੰਦਾ ਹੈ, ਖਾਸ ਕਰਕੇ ਉਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿਸੇ ਦੇ ਕੋਲ ਬਹੁਤ ਵੱਡਾ ਇਕੱਠ ਲੋਕਾਂ ਦਾ ਹੋਵੇ, ਤੇ ਉੱਥੇ ਫਿਰ ਬਾਹਲੇ ਲੋਕ ਹੌਸਲਾ ਨਹੀਂ ਕਰਦੇ ਉਹਦੇ ਨਾਲ ਪੰਗਾ ਲੈਣ ਨੂੰ, ਲੋਕਾਂ ਤੋਂ ਡਰਦੇ, ਉਹ ਤੋਂ ਨਹੀਂ ਡਰਦੇ, ਪਰ ਜਿਹੜੇ ਬੰਦਗੀ ਵਾਲੇ ਹੁੰਦੇ ਨੇ ਕਦੀ ਨੀ ਡਰਿਆ ਕਰਦੇ। ਗੁਰਬਖਸ਼ ਮਹਾਤਮਾ ਇੱਕ ਦਿਨ ਉਹਨੂੰ ਜਾ ਕੇ ਕਹਿਣ ਲੱਗਾ, ਉਹ ਡਰਿਆ ਨਹੀਂ।
ਤਰਿਓ ਗੁਲਾਬ ਰਾਏ ਗੁਰਥਾਨ,
ਦੇਖਿਆ ਵੀ ਬੈਠਾ ਐਨ ਤਖਤ ਤੇ, ਉੱਥੇ ਬੈਠਾ ਚੜ ਕੇ,
ਸਹੀ ਨਾ ਗਈ ਅਵਗਿਆ ਹੇਰ।
ਇਹ ਉਦਾਸੀ ਸੰਤ ਹੈ ਜਿਹਨਾਂ ਨੂੰ ਕਹਿੰਦੇ ਉਦਾਸੀ, ਸਾਡੇ ਕੁਛ ਨੀ ਲੱਗਦੇ। ਆ ਦੇਖੋ ਹੁਣ ਉਦਾਸੀ ਸੰਤ ਕੀ ਕਰ ਰਿਹਾ, ਨਿਰਮਲੇ ਸੰਤਾਂ ਨੇ ਇਤਿਹਾਸ ਲਿਖਿਆ, ਤੁਹਾਡੇ ਕੋਲ ਕੱਖ ਵੀ ਨਹੀਂ ਸੀ ਰਹਿਣਾ ਜੇ ਕਿਤੇ ਨਿਰਮਲੇ ਸੰਤ ਇਤਿਹਾਸ ਨਾ ਲਿਖਦੇ, ਜਿਨ੍ਹਾਂ ਨੂੰ ਅੱਜ ਸਾਡੇ ਭਾਈ ਗਿੱਦੜ ਰੰਗੇ ਕਹਿ ਕਹਿ ਕੇ ਤਰਕਾਰਦੇ ਹੈ, ਉਦਾਸੀਆਂ ਨੂੰ ਭੰਡਦੇ ਆ ਗੁਰੂ ਕੇ ਪੁੱਤਰਾਂ ਨੂੰ। ਸਾਧ ਸਿੰਘ ਜੀ ਬਹੁਤ ਸਾਰੇ ਕੁਝ ਸ਼ਬਦ ਵੀ ਵਿਕ ਗਏ ਸਨ, ਕਿਰਪਾ ਕਰਕੇ ਕਿਤੇ ਇਹ ਵੀ ਦੱਸ ਦਿੰਦੇ ਕਿੰਨੇ ਮੁੱਲ ਚ ਵਿਕੇ ਸੀ ਤੇ ਖਰੀਦੇ ਕਿਹਨੇ ਸੀ, ਇਹ ਕੌਣ ਦੱਸੂ। ਗੱਲਾਂ ਕਰਨੀਆਂ ਸੌਖੀਆਂ ਨਹੀਂ, ਕਦੇ ਉਹੋ ਜਿਹੀਆਂ ਗੱਲਾਂ ਸਾਨੂੰ ਕਰਨੀਆਂ ਚਾਹੀਦੀਆਂ, ਪਿਆਰ ਵਧਾਉਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ, ਜਿਹੜੀਆਂ ਗੱਲਾਂ ਦੇ ਪੈਰ ਹੀ ਨਹੀਂ ਹੈ ਉਹ ਸਾਨੂੰ ਕਰਨੀਆਂ ਨਹੀਂ ਚਾਹੀਦੀਆਂ। ਤੇ ਇਹਨੇ ਸਾਧ ਸਿੰਘ ਉਦਾਸੀ ਸੰਤ ਤੇ ਡਟ ਗਿਆ ਜਾ ਕੇ ਸਾਹਮਣੇ ਖੜ ਕੇ, ਬੜੇ ਹੌਸਲੇ ਨਾਲ ਕਹਿੰਦਾ ਹੈ,
ਸਹੀ ਨਾ ਗਈ ਅਵਗਿਆ ਹੇਰ,
ਕਹਿੰਦੇ ਸੰਤ ਤੋਂ ਅਵਗਿਆ ਜਿਹੜੀ ਸੀ ਗੁਰੂ ਘਰ ਦੀ ਸਹੀ ਨਹੀਂ ਗਈ।
ਹੱਥ ਜੋਰ ਬੋਲਿਓ ਤੇ ਸਵੇਰ,
ਗੁਰਮਤ ਚਾਹੇ ਉਹਦਾ ਜੋ ਕੀਤਾ ਸੀ ਉਹਨੂੰ ਚੰਗਾ ਨਹੀਂ ਲੱਗਿਆ, ਪਰ ਜਾ ਕੇ ਹੱਥ ਜੋੜ ਕੇ ਕਹਿੰਦਾ, ਗੁਲਾਬ ਰਾਏ ਮੈਂ ਤੇਰੇ ਅੱਗੇ ਹੱਥ ਜੋੜਦਾ, ਤੂੰ ਗੁਰੂ ਕੀ ਸੰਤਾਨ ਹੈ, ਤੂੰ ਗੁਰੂ ਕਾ ਖਾਨਦਾਨ ਹੈ, ਪਰ ਆਹ ਜਿਹੜੀ ਕਰ ਰਿਹਾ ਇਹ ਘੋਰ ਅਵਗਿਆ, ਇਹ ਬਹੁਤ ਮਨਮਤ ਹੈ ਜਿਹੜੀ ਕਰ ਰਿਹਾ ਹੈ।
ਪੂਜਾ ਲੈਣ ਆਦਿ ਕਿਰਤ ਸਾਰੀ,
ਪੂਜਾ ਲੈ ਮੈਂ ਨੀ ਤੈਨੂੰ ਰੋਕਦਾ, ਸਾਰੀ ਕਿਰਤ ਕਰ, ਬੜਾ ਤੇ ਕੰਮ ਕੀਤਾ ਅਨੰਦਪੁਰ ਸਾਹਿਬ ਵਸਾਇਆ,
ਸਭ ਕਰੀਏ ਹੈ ਨਹਿ ਕੋ ਹਟਕਾਰੀ,
ਕੋਈ ਹਟਕਾਰ ਨਹੀਂ ਹੈ, ਲੈਂਦਾ ਰਹਿ ਜੋ ਵੀ ਪੂਜਾ ਲੈਣੀ ਹੈ।
ਬੈਠਣ ਉਚਿਤ ਨਾ ਗੁਰ ਕੇ ਥਾਨ,
ਇੱਥੇ ਤਖ਼ਤ ਤੇ ਬਹਿਣਾ ਤੇਰਾ ਯੋਗ ਨੀ, ਗੁਰੂ ਗੋਬਿੰਦ ਸਿੰਘ ਬਣ ਕੇ ਨਾ ਤੂੰ ਬੈਠ ਇੱਥੇ,
ਬੰਦਨ ਯੋਗ ਸਭਨ ਕੇ ਜਾਨ,
ਸਾਰਿਆਂ ਦੇ ਨਮਸਕਾਰ ਕਰਨ ਯੋਗ ਜਗ੍ਹਾ ਜਿੱਥੇ ਤੂੰ ਬਹਿਣਾ,
ਥਾਨ ਬਣਾਓ ਆਪਣ ਦੂਜਾ,
ਤੁਸੀਂ ਆਪਣਾ ਹੋਰ ਥਾਂ ਬਣਾ ਕੇ ਬਹਿ ਜਾ, ਉੱਥੇ ਕਰਾ ਲੈ ਪੂਜਾ ਜਿਹੜੀ ਕਰਾਉਣੀ ਆ, ਜੇ ਤੈਨੂੰ ਲਾਲਚ ਹੈ ਪੂਜਾ ਦਾ
ਤਹਾਂ ਬੈਠ ਲੀਜੈ ਸਭ ਪੂਜਾ,
ਉੱਥੇ ਬੈਠ ਕੇ ਪੂਜਾ ਲਿਆ ਕਰ।
ਸੁਣਤ ਗੁਲਾਬ ਰਾਏ ਰਿਸ ਭਰਿਓ,
ਗੁਲਾਬ ਰਾਏ ਉਸ ਵੇਲੇ ਸੜ ਵਲ ਕੇ ਕੋਲੇ ਹੋ ਗਿਆ ਤੇ ਕ੍ਰੋਧ ਵਿਚ ਆ ਗਿਆ।
ਕਿਉਂ ਫੁਕਰੇ ਮੋਹੇ ਦੇਖਤ ਜਰਿਓ,
ਉਹ ਹੋਛਿਆ ਫੁਕਰਿਆ ਕਹਿੰਦਾ, ਹੋਛਿਆ ਕਹਿੰਦਾ ਤੂੰ ਮੇਰੀ ਵਡਿਆਈ ਨੀ ਦੇਖ ਸਕਿਆ ਸਾਧਾ, ਕਹਿੰਦਾ ਕਿਥੋਂ ਆ ਗਿਆ ਤੇ ਉੱਠ ਕੇ ਮੈਨੂੰ ਰੋਕਣ ਵਾਲਾ।
ਪੁਰ ਉਜਰਿਓ ਨਹਿ ਕਿਨੂੰ ਵਸਾਇਓ,
ਉਜੜਿਆ ਹੋਇਆ ਕਿਹਨੇ ਵਸਾਇਆ, ਕਹਿੰਦਾ ਮੈਂ ਵਸਾਇਆ। ਉਹ ਕਹਿੰਦਾ ਕਿਉਂ ਹੰਕਾਰ ਕਰਦਾ, ਇਹ ਜਿਹੜੇ ਗੁਰੂ ਨੇ ਤੈਨੂੰ ਹੁਕਮਨਾਮਾ ਦਿੱਤਾ ਉਹਨੇ ਵਸਾਇਆ, ਇਹ ਵਸਾਉਣ ਵਾਸਤੇ ਹੁਕਮਨਾਮਾ ਦਿੱਤਾ ਸੀ ਤੈਨੂੰ, ਤੂੰ ਕਿਉਂ ਭੁੱਲਦਾ ਗੁਰੂ ਨੂੰ।
ਗੁਰ ਕੋ ਅਦਬ ਨਾ ਕਿਨ ਰਖਵਾਇਓ,
ਕਹਿੰਦਾ ਉਸ ਵੇਲੇ ਕਿਸੇ ਨਾਲ ਨਾ ਰੋਕਿਆ ਹੈ।
ਮੈਂ ਉਹ ਪਾਏ ਕਰ ਦੇ ਕਰ ਦਰਬ,
ਤੇ ਗੁਰ ਕੋ ਅਦਬ ਨਾ ਕਿਨ ਰਖਵਾਇਓ, ਕਿਸੇ ਨੇ ਨਾ ਰੱਖਿਆ। ਉਜਰਿਓ ਨਹਿ ਕਿਨੂੰ ਵਸਾਇਓ, ਗੁਰੂ ਕੇ ਅਦਬ ਨਾ ਕਿਨ ਰਖਵਾਇਓ, ਮੈਂ ਉਪਾਏ ਕਰ ਬਹੁਤ ਸਾਰਾ ਦਰਬ ਪੈਸਾ ਲਾ ਕਰਕੇ,
ਫਿਰ ਇਤ ਉਤਹਿ ਵਸਾਇਓ ਸਰਬ,
ਸਾਰਾ ਮੈਂ ਵਸਾ ਲਿਆ ਹੈ।
ਗੁਰਥਲ ਵਿਦ ਰਹੇ ਤਨ ਲਾਇਓ,
ਗੁਰੂ ਸਾਹਿਬ ਦਾ ਅਸਥਾਨ ਬਣਾਇਆ, ਧਨ ਬਹੁਤ ਲੱਗਿਆ।
ਲੋਕਾਂ ਤੇ ਤਹਿ ਮਾਤ ਟਿਕਾਇਓ,
ਲੋਕਾਂ ਤੇ ਮੱਥਾ ਐਵੇਂ ਨੀ ਟਿਕਾਇਆ।
ਤੂੰ ਸੇਵਕ ਸੇਵਾ ਪਰ ਰਾਖਾ,
ਤੂੰ ਤਾਂ ਸੇਵਾ ਹੈ, ਸੇਵਾ ਕਰਨ ਵਾਲਾ ਸਾਧਾ, ਉੱਥੇ ਝਾੜੂ ਮਾਰਨ ਵਾਸਤੇ ਰੱਖਿਆ ਗੁਰੂ ਗੋਬਿੰਦ ਸਿੰਘ ਨੇ, ਤੂੰ ਨੌਵੇਂ ਪਾਤਸ਼ਾਹ ਦੇ ਸਥਾਨ ਤੇ ਝਾੜੂ ਮਾਰੀ ਚੱਲ।
ਸਮਤਾ ਹਿਤ ਕਹਿਬੋ ਕਿਮ ਕੰਖਾ,
ਤੇ ਸਮਤਾ ਵਾਸਤੇ ਕਿਹਨੇ ਕਿਹਾ ਤੂੰ ਆ ਕੇ ਬਰਾਬਰੀ ਕਰਦਾ।
ਕਾਰਜ ਕਰਵੇ ਸਖਤ ਨਾ ਕੋਈ,
ਤੇ ਕਾਰਜ ਕਰਨ ਦੇ ਵਿੱਚ ਕੋਈ ਸ਼ਕਤੀ ਨਹੀਂ, ਵੀ ਤੂੰ ਤਾਂ ਕੋਈ ਕਰ ਨੀ ਸਕਿਆ ਸਾਧੜਿਆ। ਕਹਿੰਦਾ ਮੈਨੂੰ ਦੱਸਦਾ ਜਿਹਨੇ ਉਜੜਿਆ ਹੋਇਆ ਆਨੰਦਪੁਰ ਸਾਹਿਬ ਵਸਾਤਾ ਦੁਆਰੇ।
ਅਪਰ ਜੇ ਕਰਿਓ ਈਰਖਾ ਹੋਈ,
ਤੈਨੂੰ ਈਰਖਾ ਹੋ ਗਈ ਜੇ ਕੋਈ ਹੋਰ ਕਰਦਾ, ਕਿ ਤੂੰ ਮੇਰੇ ਨਾਲ ਈਰਖਾ ਕਰਦਾ। ਗੁਲਾਬ ਰਾਏ ਕਹਿੰਦਾ
ਤਬ ਨਾ ਈਰਖਾ ਕਿਨਹੋ ਕਰੀ,
ਤੇ ਉਸ ਵੇਲੇ ਤਾਂ ਕਿਸੇ ਨੇ ਨਾ ਕਰੀ ਈਰਖਾ।
ਆਮਦਨੀ ਪਿਖ ਅਬ ਮਤ ਜਰੀ,
ਆਮਦਨੀ ਹੋਣਗੀ। ਕਹਿੰਦਾ ਹੁਣ ਸਾਧਾ ਤੂੰ ਵੀ ਉੱਠ ਖੜੇ ਆਖੇ ਆ ਗਏ,
ਮੁਝ ਆਗੇ ਅਬ ਦਿਓ ਨਾ ਦਿਖਾਈ।
ਕਹਿੰਦਾ ਮੇਰੇ ਮੱਥੇ ਨਾ ਲੱਗੀ, ਉਹ ਸਾਧਾ ਅੱਜ ਤੋਂ ਬਾਅਦ ਚਲੇ ਜਾ ਮੇਰੇ ਦਰਬਾਰ ਦੇ ਵਿੱਚੋਂ,
ਦੂਰ ਕਰੋ ਗਹਿ ਕੇ ਬਰਿਆਈ।
ਜੋਰਾ ਜਰਵੀ ਦਾ ਬਰਿਆਈ ਦਿੰਦਾ, ਫੜ ਲਓ ਇਹਨੂੰ, ਕਹਿੰਦੇ ਫੜ ਕੇ ਧੱਕੇ ਮਾਰੋ ਮੇਰੇ ਦਰਬਾਰ ਚੋਂ, ਕੱਢ ਦਿਓ ਬਾਹਰ ਸਾਧ ਨੂੰ।
ਤੀਨ ਚਾਰ ਨਰ ਉੱਠ ਤਤ ਕਾਲਾ,
ਚਾਰ ਬੰਦੇ ਉੱਠੇ ਉਸੇ ਵੇਲੇ,
ਬਕਰ ਧਕੇਲਤ ਵਹਿਰ ਨਿਕਾਲਾ,
ਸਾਸੀਏ ਧੱਕੇ ਮਾਰ ਮਾਰ ਕੇ, ਜਿਹਨੂੰ ਗੁਰੂ ਗੋਬਿੰਦ ਸਿੰਘ ਸੇਵਾ ਦੇ ਕੇ ਗਏ, ਗੁਲਾਬ ਰਾਏ ਨੇ ਧੱਕੇ ਮਾਰ ਮਾਰ ਕੇ ਦਰਬਾਰ ਚੋਂ ਕੱਢ ਦਿੱਤਾ।
ਜਾਣ ਵਗਿਆ ਕੋ ਅਪਰਾਧੋ,
ਉਸ ਵੇਲੇ ਇਹ ਅਵਗਿਆ ਜਾਣ ਕੇ,
ਦਿਓ ਸਰਾਪ ਕੋਪਿਓ ਤਬ ਸਾਧੂ,
ਕਹਿਣ ਲੱਗਾ ਗੁਲਾਬ ਰਾਏ ਹੈ ਤਾਂ ਤੂੰ ਗੁਰੂ ਦੀ ਅੰਸ਼ ਬੰਸ਼, ਪਰ ਜੇ ਕਿਤੇ ਤੈਨੂੰ ਹੁਣ ਡੰਨ ਨਾ ਦਿੱਤਾ ਤਾਂ ਲੋਕਾਂ ਨੇ ਫਿਰ ਸੰਤਾਂ ਮਹਾਂਪੁਰਸ਼ਾਂ ਨੂੰ ਕਦੇ ਮੰਨਿਆ ਹੀ ਨਹੀਂ ਕਰਨਾ ਵੀ ਇਹ ਕੁਛ ਹੁੰਦੇ ਹੈ। ਤੈਨੂੰ ਦੱਸਦਿਆਂ ਵੀ ਗੁਰੂ ਦੀ ਕਿਰਪਾ ਸਾਡੇ ਕੋਲ ਵੀ ਹੈ, ਗੁਰੂ ਨੇ ਉਸ ਵੇਲੇ ਸਾਰਾ, ਤੂੰ ਕਿੱਥੇ ਚਲਿਆ ਗਿਆ ਸੀ ਪਰਿਵਾਰ ਸਮੇਤ, ਮੈਂ ਇਕੱਲਾ ਇੱਥੇ ਰਿਹਾ, ਤੂੰ ਕਹਿੰਦਾ ਕਿੱਥੋਂ ਆ ਗਿਆ, ਇੱਥੇ ਤਾਂ ਕੋਈ ਵੀ ਨਹੀਂ ਸੀ ਮੇਰੇ ਤੋਂ ਬਿਨਾਂ, ਤੇ ਹੁਣ ਤੈਨੂੰ ਇਹਦਾ ਡੰਨ ਦੇਣ ਲੱਗਾ, ਤੂੰ ਜਿਹੜੇ ਮੈਨੂੰ ਧੱਕੇ ਮਾਰੇ ਨੇ, ਇਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੇਵਕ ਨੂੰ ਧੱਕੇ ਮਾਰੇ ਨੇ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੇਵਕ ਨੂੰ ਧੱਕੇ ਮਾਰੇ ਨੇ, ਮੈਂ ਤੈਨੂੰ ਸਰਾਪ ਦਿੰਦਾ ਹਾਂ।
ਕੇਤਕ ਦਿਨ ਮੈਂ ਜੜ ਉਖਰੇ ਹੈ,
ਤੇਰੀ ਥੋੜੇ ਜੇ ਜਿਨ੍ਹਾਂ ਦੇ ਵਿੱਚ ਇਹ ਜੜ ਸਮੇਤ ਜੇ ਆਏਗਾ ਤੂੰ, ਬਹੁਤ ਇਸ ਪ੍ਰਕਾਰ ਮੌਤ ਹੋਏਗੀ।
ਸੁੱਤ ਸਮੇਤ ਤੂਰ ਨਹੀਂ ਸਹਿ,
ਪੁੱਤਰਾਂ ਦੇ ਸਮੇਤ ਮਰੇਗਾ ਤੇਰੇ ਪੁੱਤਰ ਵੀ, ਤੇ ਤੂੰ ਵੀ ਜਾਏਗਾ ਹੁਣ।
ਇਮ ਕਹਿ ਗਇਓ ਆਪਣੇ ਡੇਰੇ,
ਇਹ ਕਹਿ ਕੇ ਆਪਣੇ ਡੇਰੇ ਚਲਿਆ ਗਿਆ।
ਸੇਵ ਦਿਹੋਰੇ ਕਰਹਿ ਕਨੇਰੇ,
ਜਾ ਕੇ ਸਾਧ ਸਿੰਘ ਜੀ ਦਿਹੋਰੇ ਦੀ ਸੇਵਾ ਜਿਹੜੀ ਕਰਨ ਲੱਗਾ, ਤੇ ਇਸ ਪ੍ਰਕਾਰ ਫਿਰ ਜਿਹੜਾ ਦੁੱਖ ਤੁਕਮ ਪੜਦੇ ਜੋਗੇ ਠੀਕ ਥਾਂ ਤੇ ਆ ਜਾਓ।
ਜਿਤ ਮਹਿ ਤਪਾ ਸਾਧ ਬਹੁ ਤੇਰਾ,
ਇਹਦੇ ਵਿੱਚ ਬਹੁਤ ਸਾਰਾ ਸਾਧ ਸਿੰਘ ਮਹਾਤਮਾ ਜਿਹੜਾ ਕ੍ਰੋਧਿਤ ਹੋਇਆ ਇਸ ਤੇ।
ਬਾਦ ਅਨਾਦਰ ਕੀਨਸ ਮੇਰਾ,
ਮੇਰਾ ਅਨਾਦਰ ਬਿਨੇ ਗੱਲ ਤੋਂ ਕੀਤਾ ਗੁਲਾਬ ਰਾਏ ਨੇ।
ਗੁਰੂ ਅਗਿਆ ਤੇ ਮੈਂ ਕਹਿਓ,
ਮੈਂ ਤਾਂ ਗੁਰੂ ਦੀ ਅਵਗਿਆ ਕਰਕੇ ਕਿਹਾ ਸੀ ਇਸ ਨੂੰ।
ਗਰਬਤ ਮਨ ਤੇ ਨੀਕ ਨਾ ਲਹਿਓ,
ਇਹ ਹੰਕਾਰੀ ਮਨ ਦੇ ਵਿੱਚ ਕੋਈ ਧਾਰੀ ਨੀ ਇਹ ਗੱਲ ਇਸ ਨੇ।
ਕੇਤਕ ਦਿਨ ਬੀਤੇ ਤਿਸ ਪਾਛੇ,
ਕਿੰਨੇ ਕੁ ਦਿਨਾਂ ਤੋਂ ਬਾਅਦ ਹੀ
ਸੇਠ ਪੁੱਤਰ ਹਿਰਦੇ ਪ੍ਰਹਿ ਬਾਛੇ,
ਸਭ ਤੋਂ ਪਹਿਲਾਂ ਥੋੜੇ ਜਿਹੇ ਦਿਨ ਬਾਅਦ ਇਹਦਾ ਜੇਠਾ ਪੁੱਤ ਮਰਿਆ, ਚਾਰ ਪੁੱਤ ਸੀ ਸਾਧ ਸਿੰਘ ਜੀ ਇਸ ਦੇ। ਹਾਂਜੀ,
ਕਿਸ ਕਾਰਨ ਤੇ ਸੋ ਮਰ ਗਯੋ,
ਕਿਸੇ ਕਾਰਨ ਕਰਕੇ ਮਰ ਗਿਆ।
ਦਾਹ ਕਰੇ ਵਤ ਸਹਿ ਦੁੱਖ ਭਇਓ,
ਤੇ ਸੁਖ ਨਾ ਪੈਨ ਮੁਗਦ ਨਰ ਸੰਤ ਨਾਲ ਖਹੰਦੇ, ਓਏ ਲੋਚਣ ਉਹਨਾਂ ਗੁਣਾਂ ਨੂੰ, ਓਏ ਅਹੰਕਾਰ ਛੱਡਣ ਦੇ, ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਸੰਤ ਸਤਾਏ ਤੀਨ ਹਾਨ, ਧਰਮ ਅਰਥ ਸੁਖ ਬੰਸ, ਤੀਨੋ ਹੀ ਨੂੰ ਦੇਖ ਲੋ ਰਾਵਣ ਕੈਰੋਂ ਕੰਸ। ਇਸ ਕਰਕੇ ਸਾਧ ਸਿੰਘ ਜੀ ਮਹਾਂਪੁਰਸ਼ ਨੇ ਤਖਤ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਉਹਨੂੰ ਹੰਕਾਰੀ ਨੂੰ ਡੰਨ ਦਿੱਤਾ। ਕਹਿੰਦਾ ਮੇਰਾ ਅਪਮਾਨ ਹੋ ਜਾਂਦਾ ਮੈਂ ਸਹਿ ਲੈਂਦਾ, ਪਰ ਮੇਰੇ ਗੁਰੂ ਦੇ ਤਖਤ ਦਾ ਅਪਮਾਨ ਕਰਨ ਵਾਲਿਆ ਤੇਰੀ ਜੜਾਂ ਦੇ ਸਮੇਤ ਜਾਏਗਾ। ਉਹ ਰਹਿੰਦੀ ਕਥਾ ਕੱਲ ਆਏਗੀ। ਆਓ ਗੁਰੂ ਕਿਰਪਾ। ਕਰੇ ਆਪ ਸਾਰੀਆਂ ਸੰਗਤਾਂ ਬਹੁਤ ਪਿਆਰ ਦੇ ਸਹਿਤ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਬਹੁਤਾ ਜ਼ਿਆਦਾ ਮਹੱਤਵ ਹੈ ਜਿਹੜਾ ਸੰਗਤ ਵਿੱਚ ਬਹਿ ਕੇ ਨਾਮ ਜਪਣਾ, ਇਹਦਾ ਬਹੁਤਾ ਵੱਡਾ ਮਹੱਤਵ ਹੈ। ਗੁਰੂ ਦੀ ਮਹਾਨ ਕਿਰਪਾ ਹੋ ਰਹੀ ਹੈ ਸੰਗਤ ਦੇ ਉੱਤੇ, ਆਪਣੇ ਬੱਚੇ ਬੱਚਿਆਂ ਦੇ ਉੱਤੇ ਕਲਗੀਧਰ ਪਾਤਸ਼ਾਹ ਤੁਠੇ ਨੇ, ਜਿਹੜੇ ਐਡੇ ਵੱਡੇ ਪੱਧਰ ਦੇ ਵਿੱਚ ਆਪ ਸਾਰੀਆਂ ਸੰਗਤਾਂ ਜੁੜ ਕੇ ਨਾਮ ਬਾਣੀ ਦਾ ਲਾਭ ਪ੍ਰਾਪਤ ਕਰਦੇ ਹੋ। ਆਓ, ਦਾਸ ਨੇ ਕੱਲ ਇੱਕ ਦਿਨ ਹੋਰ ਸਾਹ ਸੀ, ਉਦੋਂ ਬਾਅਦ ਹਫ਼ਤੇ ਦਾ ਜਿਹੜਾ ਅਗਲਾ ਪ੍ਰੋਗਰਾਮ ਆ ਆਪ ਜੀ ਨੂੰ ਦੱਸੀ ਦਿੱਤਾ ਪ੍ਰਬੰਧਕਾਂ ਨੇ, ਉਹਦੇ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਉਹ ਕਥਾ ਤੇ ਜਿਹੜੀ ਸਾਧ ਸਿੰਘ ਜੀ ਬੜੀ ਰਸ ਭਰਪੂਰ ਹੈ, ਸੈਂਕੜੇ ਗ੍ਰੰਥਾਂ ਨਾਲੋਂ ਇੱਕੋ ਹੀ ਗ੍ਰੰਥ ਬਹੁਤ ਵੱਡਾ ਜਿਹੜਾ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਿਹਾ ਕਰਦੇ ਸਨ। ਆਓ, ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਪ੍ਰਬੰਧਕਾਂ ਗੁਰਮੁਖਾ, ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ ਤੇ ਸਮੂਹ ਸਰੋਤਾ ਜਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਇੱਥੇ ਹੀ ਸਮਾਪਤੀ।
ਇਸ ਕਾਰਨ ਤੇ ਸੋ ਮਰ ਗਯੋ, ਦਾਹ ਕਰਿਓ ਅਤ ਸਹਿ ਦੁਖ ਭਇਓ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ
ਲਾਲ,
ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ
ਅਗਮ ਪੂਰਨ,
ਮੋਹੇ
ਮਾਇਆ ਤਾਰ,
ਅੰਧਕੂਪ ਮਾ
ਭਿਆਨ, ਨਾਨਕ ਪਾਰ ਉਤਾਰ,
ਆਈ ਪ੍ਰਭ ਸਰਣਾਗਤੀ,
ਕਿਰਪਾ ਨਿਧ ਦਿਆਲ,
ਏਕ ਅੱਖਰ
ਹਰ ਮਨ ਵਸਤ, ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ
ਪਾਰ,
ਜੋ ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰ,
ਜੋ ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।